ਸਤਨਾ ਧੰਨ ਸਾਹਿਬ ਜੀਓ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇਕ ਸ਼ਰਨਾ ਮਿਲੈ ਦਾਨ ਸੰਤਰੇਨ ਜਿਹੇ ਲਗ ਪਵਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਹਜ਼ੂਰ ਦੇ ਅੰਮ੍ਰਿਤ ਬਚਨਾਂ ਦੇ ਕੀਰਤਨ ਗੁਰੂ ਕੇ ਢਾਡੀ ਗੁਰਸਿੱਖਾਂ ਤੋਂ ਸਿਦਕ ਸਿਰੜ ਤੇ ਭਰੋਸੇ ਨਾਲ ਸਿੱਖੀ ਕਮਾਣ ਵਾਲੇ ਉਹਨਾਂ ਦੇ ਜੀਵਨ ਬਰਤਾਂਤ ਆਪ ਜੀ ਸਰਵਣ ਕਰ ਰਹੇ ਸੀ। ਆਓ ਜੋ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਪ੍ਰਾਰੰਭ ਕੀਤੀ ਸੀ ਉਸ ਵਿਚਾਰ ਨੂੰ ਅੱਜ ਅਸੀਂ ਮੁਕੰਮਲ ਕਰ ਸਕੀਏ, ਪਰ ਇਸ ਵਿਚਾਰ ਦੇ ਮੁਕੰਮਲ ਦਾ ਅਰਥ ਇਹ ਨਾ ਸਮਝਣਾ ਕਿ ਉਸ ਵਿਚਾਰ ਦਾ ਅੰਤ ਹੈ। ਨਹੀਂ, ਜਿੰਨੀ ਕੁ ਸੋਚ ਮਾਲਕ ਬਖਸ਼ਣ ਆਪ ਅਸੀਸ ਬਖਸ਼ੋ, ਸਾਨੂੰ ਸਭ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਕਾਰ ਕਮਾਉਣ ਲਈ ਆਪਣੀ ਬਖਸ਼ਿਸ਼ ਦੇ ਦੇਣ। ਕਰੋ ਕਿਰਪਾ, और गुरु बख्शी फतेह प्रवान करो जी। वाहे गुरु जी का खालसा, वाहे गुरु जी की फतेह। कल तक इस विचार दी लड़ी, इस भाव तक पहुंची सी कि जिस दे कोल इंद्रियां नू रोकण दा आत्मक बल है, जिस कोल जत है, उस जति बंदे दे अंदर धीरज अवश्य होवेगा। जितना बंदा इंद्रियां दे पक्ष तो बार मुखी होवेगा, उन्ना इंसान अपने अंदरों खिंडिया होया, चंचल बिरती वाला ते अपने अंदर नू ना टिकाण वाला होवेगा। जितना इंसान अंतर्मुखी है, उन्ना ओ गहर गंभीर ते सुखिरद होवेगा। जत जिस कोल है, उस कोल धीरज है, जिस कोल धीरज है उस दी ही मत अचल है, मत उस दी चलाए मान नहीं। जिस दी मत अचल है उस कोल गुरु दे ज्ञान दा हथौड़ा है। जत धीरज अडोल मत ज्ञान, ते फिर जिस कोल ज्ञान है ओ परमात्मा दे भय विच जिंदा है, ते जिस कोल ए सारे गुण ने ओ फिर अपने वल्लों जप दी तप दी सिमरन दी बंदगी दी एक अग बालदा है। फर्क इन है कि वासनावां दी अग्न बले ते अंदर दे गुणा नू साड़ के राख कर दी, ते जिस विच करनी कमाणी दी अमृत वेले उठना, इशनान करना, बाणी पढ़नी, सिमरन करना, सतगुरु देव शब्द दा अभ्यास करना, ए अग ओवे कि ज्यों ज्यों ए अंदरों प्रज्वलित हुंदी है त्यों त्यों इंसान दे अवगुणा नू साड़ के राख कर देंदी है। तपस्या दी अग। उस तों बाद कल सी भाव, भाव दा भांडा, प्रेम दा भांडा, भावना दा बर्तन, उस विच नाम अमृत ढालिया जाने, ते जिस दे भावना दे भांडे विच नाम अमृत आ जाए सही अर्थां विच, के उस बंदे दा जीवन घड़िया जांदा है, ते जेड़ा प्रेम भावना नाल परमात्मा नू अपने अंतर आत्मे टिका लैंदा है ओही असल विच भगत है, ते जिस दा जीवन जिस दी जिंदगी घड़ी जाए सही अर्थां विच ओ भगवान विच अपेद हो जांदा है। जत तो धीरज, धीरज तो मत, मत तो ज्ञान, ज्ञान तो भौ, भौ तो तपस्या, तपस्या तो भावना, भावना वाले हिरदे विच शब्द अमृत ढलिया, ते जिस दे अंदर शब्द अमृत ढल गया हजूर कहिंदे ने उस बंदे दी जिंदगी भी घड़ी गई। हुण इन्ना कोई सी गुण असी उस दिन दे विचार कर रहे हां, इंद्रियां किवें रोकियां जान, तप किवें कीता जाए, अचल मत किवें हुंदी है, भौ किवें बने, भावना किस तरह बने, पर ये सब कुछ करन तो बाद अज हजूर ने जेड़े दो तुकां साडी झोली च पाईयां ओ हर सिख नू अपनी जिंदगी विच घुट के पल्ले बनन वालियां ने, कि ए कार ना अपने उद्दम नाल, ना अपनी सियाणप नाल, ना अपनी अकल नाल इस काम नू इस कार नू ओही करनगे जिस उपर परमेश्वर दी नदर सवली होवे। जिनको नदर कर्म तिन कार, जिनको नदर कर्म, नदर दा अर्थ आपां नजर कर लांगे, ते कर्म दा अर्थ करांगे बख्शिश। जिस उपर परमेश्वर दी बख्शिश वाली नदर है, जिनको नदर कर्म तिन कार, ਉਹ ਇਸ ਕਾਰ ਵਿੱਚ ਇਸ ਕੰਮ ਵਿੱਚ ਲੱਗ ਗਏ ਤੇ ਸਾਹਿਬ ਕਹਿੰਦੇ ਨੇ ਜਿਸ ਉੱਪਰ ਨਦਰ ਹੋ ਗਈ ਨਾਨਕ ਨਦਰੀ ਨਦਰ ਨਿਖਾਲ, ਸਿਰਫ ਨਦਰੇ ਕਰਮ ਨਦਰ ਕਰਮ ਤੇ ਨਦਰੀ ਨਦਰ ਨਿਖਾਲ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਹੀ ਇਸ ਵਿਚਾਰ ਨੂੰ ਕਰਦਿਆਂ ਮਨ ਚ ਖਿਆਲ ਆਇਆ ਕਿ ਇਸ ਪੌੜੀ ਨੂੰ ਵੈਸੇ ਜਪਜੀ ਸਾਹਿਬ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਜੋ ਅੰਮ੍ਰਿਤ ਬਾਣੀ ਹੈ, ਸਿਆਣੇ ਸੂਝਵਾਨ ਸਤ ਪੁਰਸ਼ ਕਹਿੰਦੇ ਨੇ ਕਿ ਇੱਕ ਓਅੰਕਾਰ ਦਾ ਵਿਸਤਾਰ ਮੂਲ ਮੰਤਰ ਹੈ, ਮੂਲ ਮੰਤਰ ਦੀ ਵਿਆਖਿਆ ਜਪ ਜੀ ਸਾਹਿਬ ਹੈ ਤੇ ਜਪ ਜੀ ਸਾਹਿਬ ਦੀ ਵਿਆਖਿਆ ਸੰਪੂਰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ। ਸੰਖੇਪ ਜਿਹਾ ਇੱਥੋਂ ਤੱਕ ਕਿ ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਨੇ ਸਾਡੀ ਸ਼ੁਰੂਆਤ ਪਹਿਲੀ ਪੌੜੀ ਵਿੱਚ ਹੁਕਮ ਰਜ਼ਾਈ ਤੋਂ ਕੀਤੀ। ਪਹਿਲੀ ਪੌੜੀ ਇੱਥੇ ਸੰਪੰਨ ਹੁੰਦੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਪਰ ਜਪਜੀ ਸਾਹਿਬ ਦੀ 78ਵੀਂ ਪੌੜੀ ਦੀ ਸੰਪੰਨਤਾ ਉਹ ਨਦਰੇ ਕਰਮ ਤੇ ਹੁੰਦੀ। ਇਹ ਸਮਝੀਏ ਕਿ ਜੇਕਰ ਕੋਈ ਹੁਕਮ ਵਿੱਚ ਰਜ਼ਾ ਵਿੱਚ ਚੱਲਦਾ ਹੈ ਤੇ ਹੁਕਮ ਰਜ਼ਾਈ ਚੱਲਣ ਵਾਲਾ ਨਦਰੀ ਨਦਰ ਨਿਖਾਲ ਤੱਕ ਪਹੁੰਚਦਾ, ਹੁਕਮ ਮੰਨਣ ਵਾਲਾ ਹੀ ਨਦਰ ਦਾ ਪਾਤਰ ਬਣ ਜਾਂਦਾ ਤੇ ਜਿਹੜਾ ਖੌਮੇ ਦਾ ਮਾਰਿਆ ਉਹ ਨਦਰ ਤੋਂ ਵਿਰਵਾ ਰਹਿ ਜਾਂਦਾ। ਖੌਮੇ ਤੇ ਹੁਕਮ ਦਾ ਆਪਸ ਵਿੱਚ ਸੰਘਰਸ਼ ਕਹਿ ਸਕਨੇ, ਇੱਕ ਪਾਸੇ ਵੇ ਖੌਮੇ ਨਿੱਜੀ ਮੈਂ ਤੇ ਦੂਜੇ ਪਾਸੇ ਸ਼ਬਦ ਕਹਿ ਹੁਕਮ। ਜਿਸ ਨੇ ਹੁਕਮ ਨੂੰ ਮੰਨ ਲਿਆ, ਹੁਕਮ ਨੂੰ ਸਮਝ ਲਿਆ, ਹੁਕਮ ਨੂੰ ਬੁੱਝ ਲਿਆ, ਸਚਾਈ ਏਵੇ ਕਿ ਹੁਕਮ ਨੂੰ ਬੁੱਝਣ ਵਾਲਾ ਖੌਮੇ ਕਦੀ ਨਹੀਂ ਕਹਿੰਦਾ ਤੇ ਜਿਹੜਾ ਖੌਮੇ ਦਾ ਮਾਰਿਆ ਹੈ ਉਹਨੂੰ ਛੇਤੀ ਕੀਤਿਆ ਹੁਕਮ ਸਮਝ ਨਹੀਂ ਪੈਂਦਾ। ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਜਿਸ ਨੇ ਹੁਕਮ ਨੂੰ ਸਮਝ ਲਿਆ, ਹੁਕਮ ਵਿੱਚ ਰਜ਼ਾ ਵਿੱਚ ਚੱਲਣ ਵਾਲਾ ਹੁਕਮ, ਉਹ ਕਹਿੰਦਾ ਮੇਰਾ ਕੁਛ ਨਹੀਂ, ਸਭ ਕੁਝ ਮਾਲਕ ਦਾ ਹੈ। ਹਉਮੈ ਜਦੋਂ ਸੰਘਰਸ਼ ਕਰਦੀ ਉਹ ਕਹਿੰਦੀ ਨਹੀਂ, ਇਹ ਆਖਰ ਮੇਰੀ ਆਪਣੀ ਕਮਾਈ ਹੈ, ਮੇਰੀ ਘਾਲਣਾ। ਹੁਕਮ ਮੰਨਣ ਵਾਲਾ ਉਹ ਕਦੀ ਆਪਣੇ ਆਪ ਨੂੰ ਜ਼ਾਹਰ ਤੌਰ ਤੇ ਪ੍ਰਗਟ ਨਹੀਂ ਕਰ ਰਿਹਾ ਤੇ ਖੌਮੇ ਦਾ ਮਾਰਿਆ ਹੋਇਆ ਅੰਦਰ ਉਹ ਕਹਿੰਦਾ ਜਿਵੇਂ ਕਿਵੇਂ ਵੀ ਹੋਵੇ ਘੱਟੋ ਘੱਟ ਲੋਕਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ। ਮੈਂ ਨਾ ਵੀ ਕਰਾਂ, ਮੇਰੇ ਨਾ ਕਰਨ ਦੇ ਬਾਵਜੂਦ ਵੀ ਮੇਰਾ ਨਾ ਹੀ ਹੋਵੇ। ਧਰਮੀ ਤੇ ਸਿਆਸੀ ਬੰਦੇ ਚ ਇੰਨਾ ਕੋਈ ਅੰਤਰ ਹੈ? ਧਾਰਮਿਕ ਬੰਦਾ ਧਰਮ ਕਮਾਉਣ ਵੇਲਾ ਕਹਿੰਦਾ ਕੰਮ ਜਿਵੇਂ ਮਰਜ਼ੀ ਹੋਵੇ ਕੰਮ ਹੋਣਾ ਚਾਹੀਦਾ, ਮੰਜ਼ਿਲ ਤੇ ਪਹੁੰਚਣਾ ਚਾਹੀਦਾ। ਰਾਜਨੀਤਿਕ ਬੰਦਾ ਕਹਿੰਦਾ ਕੰਮ ਜੋ ਮਰਜ਼ੀ ਕੋਈ ਕਰੇ ਕਿਵੇਂ ਕਰੇ, ਪਰ ਜਿਸ ਦਿਨ ਮੁਕੰਮਲਤਾ ਹੋਵੇ ਉਸ ਦਿਨ ਤਸਵੀਰ ਮੇਰੀ ਹੋਣੀ ਚਾਹੀਦੀ ਹੈ। ਫਰਕ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਉਸ ਦਿਨ ਇੱਕ ਬਚਨ ਪੜਿਆ ਸੀ ਕਿ ਹਉਮੈ, ਵੈਸੇ ਸ਼ਬਦ ਹਉ ਤੇ ਮੈਂ ਤੋਂ ਬਣਿਆ, ਹਉ ਹਉ ਮੈਂ ਵਿੱਚੋਂ ਖੋਵੈ ਦੂਜਾ ਮੇਟੈ ਏਕੋ ਹੋਵੈ। ਹਉ ਤੇ ਮੈਂ ਤਾਂ ਹੀ ਹਉਮੈ ਬਣਦਾ, ਮੈਂ ਹਉ ਮੇਰਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵਚਨ ਕੀਤਾ ਉਹ ਅੱਜ ਅਸੀਂ ਦੁਹਰਾ ਲਈਏ। ਕਹਿੰਦੇ ਨੇ ਹਉਮੈ ਜਿਹੜੀ ਏ ਉਹ ਕਦੀ ਮੈਂ ਤੇ ਖਮਕੋ ਨੂੰ ਮਰਨ ਨਹੀਂ ਦਿੰਦੀ। ਇਹਦੇ ਵਿੱਚੋਂ ਨਿਕਲਦੇ ਨੇ ਸ਼ਬਦ, ਹਜ਼ੂਰ ਦਾ ਬਚਨ ਹੈ ਹਮ ਕੀਆ ਹਮ ਕਰਾਂਗੇ ਹਉਮੈ। ਤੇ ਅੱਗੇ ਅਸੀਂ ਦੇਖਾਂਗੇ ਹੁਕਮ ਤਾਂ ਮਨ ਚ ਜਾਇਆ ਵੀ ਸਤਿਗੁਰੂ ਤੁਸੀਂ ਪਹਿਲਾਂ ਸਭ ਕੀ ਸਾਨੂੰ ਹੁਕਮ ਦਾ ਸਿਖਾਇਆ, 78ਵੀਂ ਪੌੜੀ ਤੇ ਨਦਰੇ ਕਰਮ ਦੀ ਗੱਲ ਕੀਤੀ, ਕਿਉਂਕਿ ਹੁਕਮ ਮੰਨਣ ਵਾਲਾ ਹੀ ਨਦਰੇ ਕਰਮ ਦਾ ਪਾਤਰ ਹੈ। ਇਹੀ ਕਾਰਨ ਜਿਹੜੀ ਪਹਿਲੀ ਪੌੜੀ ਏ ਉਹੀ ਸਾਡੇ ਭੋਗ ਦੇ ਅੰਤਲੇ ਸ਼ਬਦ ਨੇ। ਜਦੋਂ ਕੋਈ ਇਨਸਾਨ ਸੰਸਾਰ ਤੇ ਆਪਣੀ ਆਰਬਲਾ ਮੁਕੰਮਲ ਕਰਕੇ ਕੂਚ ਕਰਦਾ ਤੇ ਭੋਗ ਵੇਲੇ ਇੱਕੋ ਗੱਲ ਕਹੀ ਜਾਂਦੀ ਏ, ਪਰਮੇਸ਼ਵਰ ਦਾ ਗੁਰੂ ਦਾ ਹੁਕਮ ਗੁਰੂ ਦੀ ਰਜ਼ਾ। ਤੇ ਉਸ ਵੇਲੇ ਮਨ ਕਹਿੰਦਾ ਜਿੱਥੇ ਬੰਦੇ ਦੇ ਜੀਵਨ ਦੀ ਕਹਾਣੀ ਸਮਾਪਤ ਹੁੰਦੀ ਏ, ਅਸੀਂ ਕਹਿੰਦੇ ਹਾਂ ਕਿ ਹੁਕਮ ਤੇ ਰਜ਼ਾ ਬਾਬਾ ਜੀ ਬਾਣੀ ਦੀ ਸ਼ੁਰੂਆਤ ਉਸ ਤੁਕ ਤੋਂ ਕਰਦੇ ਨੇ ਕਿ ਹੁਕਮ ਜਿਹੜੀ ਖੌਮੇ ਵੇ ਉਹ ਕਹਿੰਦੀ ਏ ਹਮ ਕੀਆ ਹਮ ਕਰਾਂਗੇ, ਹਮ ਮੂਰ ਗਾਵਾਰ ਕਰਨ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਪਰ ਜਿਹੜੇ ਖੌਮਿਕ ਹੈ ਉਹ ਮੈਂ ਮੇਰੀ ਕਰੀਏ ਹੁਕਮ, ਉਹ ਕਹਿ ਰਿਹਾ ਹੈ ਨਾ ਹਮ ਕੀਆ ਨਾ ਕਰਾਂਗੇ, ਆਪਾਂ ਕੌਣਾ ਕਰਨ ਵਾਲੇ, ਜਿਨ ਕੋ ਨਦਰ ਕਰਮ। ਸਿਰਫ ਮੈਂ ਨਦਰ ਕਰਮ ਤੇ ਬੇਨਤੀ ਕਰਨੀ ਚਾਹੁੰਦਾ ਬਾਣੀ ਚ, ਤੇ ਜਦੋਂ ਇਸ ਸ਼ਬਦ ਨੂੰ ਪੜੀਦਾ ਤੇ ਤਕਰੀਬਨ ਮੇਰਾ ਖਿਆਲ ਨਦਰ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਵਿਚ 300 ਵਾਰੀ ਵਰਤਿਆ ਗਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਆ ਕਹਿਣ ਲੱਗੇ, ਜਿਹੜਾ ਹੁਕਮ ਨੂੰ ਮੰਨਦਾ ਉਹ ਕਦੀ ਨੀ ਕਹਿੰਦਾ ਮੈਂ ਕੀਤਾ, ਉਹ ਕਹਿੰਦਾ ਨਾ ਖਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸ਼ਰੀਰ। ਜੇ ਕਹੀਏ ਬਾਹਰ ਲੋਕ ਤੁਹਾਡੀ ਜੈ ਜੈਕਾਰ ਕਰਦੇ ਨੇ, ਕਹਿੰਦੇ ਨੇ ਮੇਰੇ ਤੋਂ ਨਾ ਪੁੱਛੋ, ਉਸ ਤੋਂ ਪੁੱਛੋ ਜਿਹੜਾ ਇੱਕ ਚਿੱਕੜ ਵਿੱਚ ਡਿੱਗੇ ਹੋਏ ਤੇ ਵੀ ਨਦਰ ਕਰਦਾ ਤੇ ਉਹਨੂੰ ਸੁਲਤਾਨ ਬਣਾ ਦਿੰਦਾ। ਇਹ ਨਦਰ ਕਰਨ ਵਾਲੇ ਨੂੰ ਪੁੱਛੋ, ਮੇਰੇ ਤੋਂ ਨਾ ਪੁੱਛੋ ਮੇਰੀ ਘਾਲਣਾ ਕੀ ਹੈ। ਫਿਰ ਬੇਨਤੀ ਕਿ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸ਼ਰੀਰ, ਕਿਆ ਜਾਣੂ ਕਿਛ ਹਰ ਕੀਆ ਭਇਓ ਕਬੀਰ। ਕਬੀਰ ਕਹਿੰਦੇ ਨੇ ਕਿਆ ਜਾਣੂ ਕਿਛ ਹਰ ਕੀਆ, ਪਰਮਾਤਮਾ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਪੁੱਛੋ, ਮੇਰੇ ਖੱਤ ਵਿੱਚ ਕੁਛ ਨਹੀਂ। ਆਓ ਥੋੜਾ ਜਿਹਾ ਤੁਰੀਏ, ਇੱਕ ਸ਼ਬਦ ਪਿਛਲੇ ਦਿਨੀ ਦੁਹਰਾਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ 524 ਵਾਰ ਇਹ ਸ਼ਬਦ ਆਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰਸਾਦ ਪ੍ਰਸ਼ਾਦ ਵੀ ਕਹਿ ਲੈਂਦੇ ਕਈ ਸੱਜਣ, ਪਰ ਹੈ ਪ੍ਰਸਾਦ ਕਿਰਪਾ, ਗ੍ਰੇਸ, ਮਿਹਰ, ਦਾਤ, ਬਖਸ਼ੀਸ਼, ਰਹਿਮਤ, ਫਜ਼ਲ। ਹਜ਼ੂਰ ਨੇ ਇਹ ਪ੍ਰਸਾਦ ਸ਼ਬਦ ਵਰਤਿਆ ਤੇ ਉਸ ਦਿਨ ਇਹਦੀ ਵਿਆਖਿਆ ਕਰਦੇ ਮਨ ਚ ਆਇਆ ਵੀ ਇੱਕ ਓਅੰਕਾਰ ਤਾਂ ਹੋ ਗਈ, ਇੱਕ ਬਾਰੇ ਉਪਮਾ ਦਾ ਸ਼ਬਦ ਉਹ ਇੱਕ ਹੈ, ਤੇ ਸਤਿਗੁਰ ਪ੍ਰਸਾਦ ਕਹਿ ਕੇ ਮਹਾਰਾਜ ਜੀ ਨੇ ਇਹਦੇ ਵਿੱਚ ਕੋਈ ਇਹ ਸ਼ਬਦ ਨਹੀਂ ਪਾਇਆ। ਇਹ ਕਮਾਈ ਕਰੀਏ ਤੇ ਇੱਕ ਓਅੰਕਾਰ ਮਿਲਦਾ ਹੈ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ। ਮਨ ਚ ਆਇਆ ਸੀ ਗੁਰੂ ਘਰ ਆਏ ਹਾਂ, ਇੱਥੇ ਆ ਕੇ ਨਮਸਕਾਰ ਮੱਥਾ ਟੇਕਨੇ ਆ, ਕੋਈ ਗੋਲਕ ਵਿੱਚ ਮਾਇਆ ਪਾਏ ਜਾਂ ਨਾ ਪਾਏ, ਕਿਸੇ ਗੁਰੂ ਘਰ ਇਹ ਪਾਬੰਦੀ ਨਹੀਂ। ਤੇ ਜਿਹੜਾ ਬੰਦਾ ਇਹ ਗਿਣਤੀਆਂ ਮਿਣਤੀਆਂ ਕਰਨ ਲੱਗ ਪੈਂਦਾ ਇਹਨੇ ਕਿੰਨੇ ਪਾਏ ਤੇ ਇਹਨੇ ਕਿੰਨੇ ਪਾਏ, ਚੇਤੇ ਰੱਖੋ ਉਸ ਘਰ ਵਿੱਚ ਕਦੀ ਬਰਕਤ ਪੈਂਦੀ ਵੀ ਨਹੀਂ। ਕੋਈ ਪਾਏ ਨਾ ਪਾਏ, ਕਿਸੇ ਦੀ ਜ਼ਾਤ, ਕਿਸੇ ਦੀ ਬਰਾਦਰੀ ਨਹੀਂ ਪੁੱਛੀ ਜਾਂਦੀ। ਤੇ ਜਦੋਂ ਗੁਰੂ ਕੇ ਸਿੱਖ ਸੇਵਾਦਾਰ ਪ੍ਰਸ਼ਾਦ ਵਰਤਾਉਂਦੇ ਨੇ, ਕਦੀ ਆਪਾਂ ਦਰਜਾ ਬਦਰਜਾ ਬਿਠਾ ਕੇ ਪ੍ਰਸ਼ਾਦ ਵਰਤਾਉਂਦੇ ਕਿ ਪਹਿਲਾਂ ਇਹਨਾਂ ਨੂੰ, ਬਾਅਦ ਵਿੱਚ ਇਹਨਾਂ ਨੂੰ, ਬਾਅਦ ਵਿੱਚ ਇਹਨਾਂ ਨੂੰ, ਜੋ ਸਾਹਮਣੇ ਆ ਗਿਆ ਉਹਨੂੰ ਪ੍ਰਸ਼ਾਦ ਮਿਲੇਗਾ। ਪਰ ਇੱਕ ਸੱਚਾਈ ਏ, ਪ੍ਰਸ਼ਾਦ ਵਾਸਤੇ ਪੈਸੇ ਨਹੀਂ ਪੁੱਛੇ ਜਾਂਦੇ, ਪ੍ਰਸ਼ਾਦ ਵਾਸਤੇ ਕਿਸੇ ਤੋਂ ਬਰਾਦਰੀ ਨਹੀਂ ਪੁੱਛੀ ਜਾਂਦੀ, ਪ੍ਰਸ਼ਾਦ ਵਾਸਤੇ ਕਿਸੇ ਦੇ ਗੁਣ ਨਹੀਂ ਪੁੱਛੇ ਜਾਂਦੇ, ਪ੍ਰਸ਼ਾਦ ਵਾਸਤੇ ਕਿਸੇ ਦਾ ਕੋਈ ਬਾਇਓਡੇਟਾ ਨਹੀਂ ਪੁੱਛਿਆ ਜਾਂਦਾ। ਸਿਰਫ ਇੱਕੋ ਗੱਲ ਕਿ ਤੈਨੂੰ ਖੱਤ ਕਰਨ ਦੀ ਜਾਂਚ ਆ ਜਾਏ, ਤੂੰ ਪਾਤਰ ਬਣ ਜਾ, ਪ੍ਰਸ਼ਾਦ ਆਪਣੇ ਆਪ ਹੀ ਤੇਰੇ ਅੰਦਰ ਆ ਜਾਏਗਾ। ਕੋਈ ਕੀਮਤ ਨਹੀਂ, ਕੀ ਨਦਰ ਦੀ ਕੋਈ ਕੀਮਤ ਹੈ? ਸਿਰਫ ਹੱਥ ਕਰੀਏ, ਓਕ ਬਣਾਈਏ, ਬੁੱਕ ਬਣਾਈਏ ਤੇ ਪ੍ਰਸ਼ਾਦ ਗੁਰੂ ਕੇ ਸਿੱਖ ਬੁੱਕ ਚ ਪਾ ਦਿੰਦੇ ਨੇ, ਤੇ ਮੇਰੇ ਮਨ ਚ ਆਇਆ ਵਾਹ ਦਾਤਾ, ਸਿਰਫ ਹੱਥ ਕਰੀਏ, ਪਾਤਰ ਬਣਾਈਏ ਤੇ ਪ੍ਰਸ਼ਾਦ ਪੈਂਦਾ, ਤੇ ਜਿਹਦੇ ਅੰਦਰ ਦਾ ਪਾਤਰ ਬਣ ਜਾ ਉਹਦੇ ਵਿੱਚ ਪਰਮਾਤਮਾ ਦਾ ਪ੍ਰਸਾਦ ਕਿਰਪਾ ਪੈ ਜਾਂਦੀ ਹੈ। ਪਰ ਬਣਾਉਣ ਵਾਲਾ ਵੀ ਤਾਂ ਉਹੀ ਹੈ ਨਾ। ਨਦਰ ਹਜ਼ੂਰ ਨੇ ਬਾਣੀ ਚ ਜਪਜੀ ਸਾਹਿਬ ਵਿੱਚ, ਮੈਂ ਤਾਂ ਇਹਨੂੰ ਵਾਰ ਵਾਰ ਕਹਿ ਰਿਹਾ ਕਿ ਜਪਜੀ ਸਾਹਿਬ ਦੀ ਉਹ ਬਾਣੀ ਹੈ ਜਿਹਦਾ ਜਾਪ ਬਹੁਤ ਗੁਰਸਿੱਖ ਵੱਧ ਤੋਂ ਵੱਧ ਕਰਦੇ। ਹੁਣ ਕਈਆਂ ਨੇ ਇਹ ਵੀ ਕਹਿ ਦੇਣਾ ਵੀ ਇੱਕ ਪਾਠ ਕਰ ਲਿਆ, 10 ਪਾਠ ਕਰ ਲੈ, 11 ਕਰ ਲੈ, ਗਿਣਤੀਆਂ ਮਿਣਤੀਆਂ, ਗੱਲ ਗਿਣਤੀਆਂ ਮਿਣਤੀਆਂ ਦੀ ਨਹੀਂ। ਜਾਂ ਤਾਂ ਬੰਦਾ ਕਿਤੇ ਚੌਂਕੜਾ ਮਾਰ ਕੇ 10 ਦਿਨ ਅਭਿਆਸ ਕਰਕੇ ਦੇਖੇ, ਫਿਰ ਤਰਕ ਕਰਨ ਤੁਰੇ। ਤੇ ਜਿਹਨੇ ਮੇਰੇ ਵਰਗੇ ਨੇ ਮੱਗ ਪਿੰਡੇ ਤੇ ਪਾਣੀ ਦਾ ਪਾਇਆ ਤੇ ਇੱਕ ਓਅੰਕਾਰ ਸ਼ੁਰੂ ਕੀਤਾ, ਕਸ਼ਹਿਰਾ ਬਦਲਿਆ, ਕੇਤੀ ਚੁੱਕੀ ਨਾਲ ਕਹਿਤਾ, ਉਹਨੂੰ ਕੀ ਪਤਾ ਜਾਪ ਦਾ ਕੀ ਫਾਇਦਾ? ਤਰਕ ਨਹੀਂ ਮੈਂ ਕਰ ਰਿਹਾ, ਸਿਰਫ ਗੁਰਬਾਣੀ ਕਰਨੀ ਕਮਾਣੀ ਹੈ, ਗੁਰਬਾਣੀ ਸਿਰਫ ਅਮਲੀ ਜੀਵਨ ਹੈ। ਤੇ ਬਾਬਾ ਜੀ ਨੇ ਤੇ ਕਹਿ ਦਿੱਤਾ ਕਿ ਜਿੰਨਾ ਮਰਜ਼ੀ ਕੋਈ ਆਪਣੇ ਧਰਮ ਦੇ ਦਾਅਵੇ ਕਰੇ, ਬਾਬੇ ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ, ਜੇ ਅਮਲ ਨਹੀਂ ਤਾਂ। ਜਪਜੀ ਸਾਹਿਬ ਦੇ ਅਰਥ ਬਹੁਤ ਨੇ ਕੀਤੇ ਨੇ, ਜਿੰਨੇ ਜਪਜੀ ਸਾਹਿਬ ਦੇ ਟੀਕੇ ਹੋਏ ਨੇ ਇੰਨੇ ਕਿਸੇ ਹੋਰ ਬਾਣੀ ਦੇ ਟੀਕੇ ਵੀ ਨਹੀਂ ਹੋਏ। ਸੈਂਕੜਿਆਂ ਦੀ ਤਾਦਾਦ ਵਿੱਚ ਟੀਕੇ ਹੋਏ ਨੇ ਜਪਜੀ ਸਾਹਿਬ ਦੇ, ਤੇ ਇੱਥੋਂ ਤੱਕ ਕਿ ਜਪਜੀ ਸਾਹਿਬ ਦੀ ਖੁਦ ਕਥਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇੱਕ ਵਾਰ ਕੀਤੀ ਸੀ। ਮੈਂ ਬਾਣੀ ਪੜ੍ਹ ਰਿਹਾ ਸਾਂ ਇੱਕ ਦਿਨ, ਇਤਿਹਾਸ ਦੇ ਪੰਨੇ ਫੋਲੇ ਤੇ ਜਿਸ ਵੇਲੇ ਗੁਰੂ ਜੀ ਨੇ ਪ੍ਰਕਾਸ਼ ਕੀਤਾ, ਹਾਲਾਂਕਿ ਇੱਥੇ ਆਉਣ ਦਾ ਮੇਰਾ ਮਕਸਦ ਇੱਕ ਸੀ, ਭਾਈ ਸਾਹਿਬ ਦੀ ਇੱਛਾ ਸੀ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਯਾਦ ਮਨਾਈ ਜਾਏ। ਮੈਂ ਵਿੱਚੋਂ ਹੀ ਕਹਿ ਦੇਣਾ, ਜੇ ਜ਼ਿੰਦਗੀ ਪਰਮਾਤਮਾ ਦਿੱਤੀ ਜ਼ਰੂਰ ਆਪ ਨਾਲ ਬਚਨ ਤਾਂ ਨਹੀਂ ਪਰ ਗੁਰੂ ਜੀ ਤਰਸ ਕਰਨ, ਕਿਉਂਕਿ ਉਸ ਮਹਾਨ ਗੁਰਸਿੱਖ ਦਾ ਜੀਵਨ ਬਿਆਨ ਕਰਨਾ। ਇੱਕੋ ਗੱਲ ਕਹਿ ਦੇਣੀ, ਬਾਬਾ ਬੁੱਢਾ ਜੀ ਗੁਰਮੁਖੋ 6 ਪਾਤਸ਼ਾਹੀਆਂ ਦੇ ਦੀਦਾਰ ਕੀਤੇ, 5 ਪਾਤਸ਼ਾਹੀਆਂ ਨੂੰ ਗੁਰਿਆਈ ਤਿਲਕ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਵਿਦਿਆ ਪੜ੍ਹਾਈ, ਇੱਥੋਂ ਤੱਕ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਵੀ 25 ਪਹਿਲਾਂ ਧੰਨ ਬਾਬਾ ਬੁੱਢਾ ਸਾਹਿਬ ਨੇ ਲਿਖਾਈ ਹੈ। ਫਿਰ ਉਹ ਮਹਾਨ ਗੁਰਸਿੱਖ ਜਿਹੜੇ 125 ਸਾਲ, ਸਿਰਫ ਅੱਜ ਮੈਂ ਤਿਉਕ ਮਾਤਰ ਅਰਜ਼ ਕਰਨੀ ਚਾਹੁੰਦਾ, 125 ਸਾਲ ਫਾਨੀ ਸੰਸਾਰ ਵਿੱਚ ਸਰੀਰ ਵਿੱਚ ਰਹੇ, 125 ਸਾਲਾਂ ਦੇ ਵਿੱਚੋਂ 113 ਸਾਲ ਉਹਨਾਂ ਸਿੱਖੀ ਕਮਾਈ ਹੈ, 1-2 ਦਿਨ ਨਹੀਂ, 113 ਸਾਲਾਂ ਦਾ ਇਤਿਹਾਸ ਬਿਆਨ ਕਰਨਾ। ਉਹ ਤੇ ਇਤਿਹਾਸਕਾਰ ਥੋੜਾ ਬਹੁਤਾ ਲਿਖ ਗਏ, ਯਤਨ ਮੈਂ ਕਰ ਰਿਹਾ ਕਿ ਜਿੱਥੇ ਜਿੱਥੇ ਵੀ ਬਾਬਾ ਸਾਹਿਬ ਜੀ ਦੇ ਸੰਬੰਧ ਵਿੱਚ ਕੁਝ ਪਿਆ ਉਹ ਸੰਗਤ ਨਾਲ ਇਕੱਠਾ ਕਰਕੇ ਸਾਂਝਾ ਕੀਤਾ ਜਾਏ, ਉਹ ਹੋਵੇਗਾ ਨਿਰੋਲ ਇਤਿਹਾਸ ਤੇ ਸਿੱਖ ਦਾ ਜੀਵਨ। ਕਿਉਂਕਿ ਗੁਰੂ ਅਮਰਦਾਸ ਜੀ ਨੇ ਖੁਦ ਜਦੋਂ ਸੰਨ ਲਾ ਕੇ ਬਾਬਾ ਜੀ ਨੇ ਪ੍ਰਗਟ ਕੀਤਾ ਤੇ ਭਰੀ ਸੰਗਤ ਚ ਕਿਹਾ ਸੀ, ਇਹ ਸਿੱਖੀ ਕੋ ਬੋਹਿਤ ਭਾਰਾ, ਬਾਬਾ ਬੁੱਢਾ ਸਾਹਿਬ ਸਿੱਖੀ ਦੇ ਜਹਾਜ਼ ਨੇ, ਭਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਧ ਨਾ ਇਸ ਤੇ ਪਰੇ। ਕਹਿੰਦੇ ਸਿੱਖੀ ਦੀ ਖੱਦ ਸੀਮਾ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ, ਸਿੱਖੀ ਅਵਧ ਨਾ ਇਸ ਤੇ ਪਰੇ। ਤੇ ਅਗਲੀ ਗੱਲ ਜਿਹੜੀ ਕਹੀ, ਕਹਿਣ ਲੱਗੇ ਨਾਮ ਲੈਤ ਗਨ ਵਿਘਨ ਸੋ ਹਰੈ, ਜਿਹੜਾ ਬਾਬਾ ਬੁੱਢਾ ਸਾਹਿਬ ਦਾ ਨਾਮ ਵੀ ਲਏਗਾ ਉਹਦੇ ਪਾਪ ਕੱਟੇ ਜਾਣਗੇ। ਤੇ ਅਸੀਂ ਕਹਾਂਗੇ ਜੀ ਬਾਣੀ ਕਹਿੰਦੀ, ਹਾਂ ਕਹਿੰਦੀ ਹੈ ਬਾਣੀ, ਜੇ ਸ਼ਬਦ ਪੜ੍ਹੀਏ, ਕੱਲ ਵੀ ਪ੍ਰਮਾਣ ਦਿੱਤਾ ਸੀ, ਜੇ ਕੋ ਜੀਓ ਕਹੇ ਉਹਨਾਂ ਕੋ ਜਮਕੀ ਤਲਬ ਨਾ ਕੋਈ ਜੀਓ ਕਹਿਣਾ। ਖੈਰ ਜਿਹੜੀ ਅਰਜ਼ ਕਰਨੀ ਚਾਹਨਾ ਕਿ ਬਾਬਾ ਬੁੱਢਾ ਸਾਹਿਬ ਉਹਨਾਂ ਪ੍ਰਕਾਸ਼ ਕੀਤਾ ਤੇ ਗੁਰੂ ਅਰਜੁਨ ਸਾਹਿਬ ਨੇ ਪ੍ਰਕਾਸ਼ ਤੋਂ ਬਾਅਦ ਕੀ ਕਿਹਾ, ਹੁਕਮਨਾਮਾ ਲਿਆ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਬਾਬਾ ਸਾਹਿਬ ਜੀ ਤੁਸੀਂ ਇੱਕ ਕਿਰਪਾ ਕਰੋ, ਸ਼ਬਦ ਭਾਵਨਾ ਵਾਲੇ ਸਨ ਕਿ ਜਪਜੀ ਸਾਹਿਬ ਦਾ ਪਾਠ ਸੁਣਾਓ, ਉਹ ਸੁਰ, ਉਹ ਲੈ, ਉਹ ਕੁਛ ਠਹਿਰਾਓ ਜਿਹੜਾ ਜਪਜੀ ਸਾਹਿਬ ਦਾ ਪਵਿੱਤਰ ਪਾਠ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਸੁਣਦੇ ਰਹੇ ਹੋ, ਕਿਉਂਕਿ ਉਹਨਾਂ ਕੰਨਾਂ ਨਾਲ ਸੁਣਿਆ ਸੀ, ਉਹਨਾਂ ਮਾਣਿਆ ਹੈ। ਜਪਜੀ ਸਾਹਿਬ ਦਾ ਪਾਠ ਕੀਤਾ ਗਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਬੇਨਤੀ ਕੀਤੀ ਕਿ ਜਪਜੀ ਸਾਹਿਬ ਦੇ ਅਰਥ ਕਰੋ। ਹਜ਼ੂਰ ਨੇ ਕਸ਼ਮੀਰ ਜਾਂਦਿਆਂ ਅਰਥ ਕੀਤੇ ਤੇ ਜਿਸ ਦਿਨ ਅਰਥ ਮੁਕੰਮਲ ਹੋਏ ਜਪਜੀ ਸਾਹਿਬ ਦੇ ਤੇ ਸੱਚੀ ਸਰਕਾਰ ਨੂੰ ਸਿੱਖਾਂ ਕਿਹਾ, ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਜਪ ਜੀ ਸਾਹਿਬ ਦੇ ਅਰਥ ਕੀਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸਨ। ਕਹਿਣ ਲੱਗੇ ਜਿੰਨੀ ਸਮਝ ਉਹਨੇ ਅਰਥ ਕਰ ਦਿੱਤੇ, ਬਾਕੀ ਇਹਨਾਂ ਅਰਥਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਜਾਣੇ। ਉੱਥੇ ਇਤਿਹਾਸ ਦੀਆਂ 2 ਤੁਕਾਂ ਨੇ, ਬੌਰ ਸ਼੍ਰੀ ਮੁਖ ਬਚਨ ਬਖਾਨੋ, ਅਰਥ ਯਾਹੇ ਗੁਰੂ ਨਾਨਕ ਜਾਣੋ, ਗੁਰੂ ਨਾਨਕ ਸਾਹਿਬ ਜਾਣਨ। ਤੇ ਗੁਰੂ ਸਾਹਿਬ ਨੇ ਤਾਂ ਇੱਥੇ ਵੀ ਕਹਿ ਦਿੱਤਾ, ਕਹਿਣ ਲੱਗੇ ਜਿਹੜਾ ਸਿੱਖ ਕਵਾਉਂਦਾ ਗੁਰੂ ਦਾ ਤੇ ਜਪਜੀ ਸਾਹਿਬ ਵੀ ਕੰਠ ਨਹੀਂ ਕੀਤਾ, ਉਹਦੀ ਜ਼ਿੰਦਗੀ ਤਾਂ ਇਸ ਤਰ੍ਹਾਂ ਹੋ ਗਈ ਜਿਵੇਂ ਦਾਣੇ ਤੋਂ ਬਿਨਾਂ ਬਾਹਰ ਵਾਲੇ ਛਿਲਕੇ ਦੀ ਕੋਈ ਕੀਮਤ ਨਹੀਂ। ਸਿੱਖ ਗੁਰੂ ਕਾ ਹੋਏ ਗਏ, ਜਪਜੀ ਕੰਠ ਨਾ ਕੀਨ, ਜਪਜੀ ਵੀ ਚੇਤੇ ਨਾ ਹੋਇਆ, ਸਿੱਖ ਗੁਰੂ ਕਾ ਹੋਏ ਗਏ, ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੋਂ ਕਾਮ ਕਿਸ ਜਨਮ ਅਕਾਰਤ ਕੀਨ, ਜਿਵੇਂ ਦਾਣੇ ਤੋਂ ਬਿਨਾਂ ਛਿਲਕੇ ਦੀ ਕੀ ਕੀਮਤ ਪੈ ਗਈ। ਖੈਰ ਮੈਂ ਜਿਹੜੀ ਬੇਨਤੀ ਅਸਲ ਕਰਨੀ ਹੈ, ਪ੍ਰਕਰਨ ਵਿੱਚ ਰਹਾਂ, ਇਹ ਸਾਰੀ ਜਿਹੜੇ ਗੁਣ ਇੰਨੇ ਦਿਨਾਂ ਦੇ ਅਸੀਂ ਵਿਚਾਰ ਰਹੇ ਹਾਂ, ਇਹ ਗੁਰਮੁਖੋ ਕਮਾਏ ਜਾਂਦੇ ਨੇ ਉਹਦੀ ਨਜ਼ਰ ਨਾਲ, ਇਹ ਕਾਰ ਆਪਣੇ ਆਪ ਨਹੀਂ ਹੁੰਦੀ। ਸਤਿਗੁਰੂ ਨੇ ਜਪਜੀ ਸਾਹਿਬ ਵਿੱਚ ਇਹ ਇੱਕ ਬਚਨ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਦਰ ਨਾਲ ਮੁਕਤੀ ਦਾ ਦਰ। ਹਜ਼ੂਰ ਨੇ ਬਾਣੀ ਚ ਕਿਹਾ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ। ਸਾਹਿਬ ਪਰਮਾਤਮਾ ਵੱਡੇ ਨੇ ਤੇ ਵੱਡੇ ਤੋਂ ਜਿਹੜਾ ਵੱਡਾ ਹੈ ਉਹਦਾ ਨਾਮ ਹੈ। ਪਰਮਾਤਮਾ ਤੋਂ ਵੱਡਾ ਪਰਮਾਤਮਾ ਦਾ ਨਾਮ ਕਿਉਂ ਕਿਹਾ? ਕਿਉਂਕਿ ਉਸ ਵੱਡੇ ਤੱਕ ਜੇ ਕਿਸੇ ਨੇ ਪਹੁੰਚਣਾ ਉਹ ਨਾਮ ਨਾਲ ਜੁੜੇ, ਤੇ ਨਾਮ ਵਿੱਚ ਇੰਨੀ ਸ਼ਕਤੀ ਏ ਕਿ ਨਾਮ ਨਾਮੀ ਦੇ ਵਿੱਚ ਅਭੇਦ ਕਰ ਦਿੰਦਾ ਹੈ। ਵੱਡਾ ਸਾਹਿਬ, ਉੱਚਾ ਥਾਉ, ਉੱਚੇ ਉਪਰ, ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇਵਡ ਆਪ ਜਾਣੇ ਆਪ ਆਪ, ਤੇ ਮਾਲਕ ਕੇ ਨਾਮ ਕਿਵੇਂ ਮਿਲਦਾ? ਜੇਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਪਿਆਰਿਓ, ਇੱਕ ਨਦਰੀ, ਦੂਜੀ ਕਰਮੀ ਬਖਸ਼ਿਸ਼, ਤੇ ਤੀਜਾ ਦਾਤ। ਨਾਮ ਨਦਰੇ ਕਰਮਕ ਹੈ, ਨਾਮ ਉਸ ਦੀ ਬਖਸ਼ਿਸ਼ ਬਖਸ਼ੀਸ਼ ਹੈ। ਸਤਿਗੁਰੂ ਜੀ, ਸਾਰੀ ਬਾਣੀ ਵਿੱਚ ਜਦੋਂ ਕੋਈ ਉਦਮ ਕਰਦਾ ਇੱਕੋ ਗੱਲ ਕਹਿੰਦੇ ਨੇ, ਤੂੰ ਆਪਣੇ ਵੱਲ ਨਾ ਲੈ, ਇਹ ਨਾ ਕਹਿ ਮੈਂ ਕੀਤਾ, ਮੈਂ ਜਤੀ। ਤੇ ਸੱਚਾਈ ਏਵੇ, ਜਿਸ ਦਿਨ ਬੰਦੇ ਦੇ ਅੰਦਰ ਇਹ ਫੁਰਨਾ ਪੈਦਾ ਹੁੰਦਾ, ਕਿੰਨੇ ਦਿਨ ਹੋ ਗਏ ਮੈਨੂੰ ਤਾਂ ਵਾਸ਼ਨਾ ਨੇ ਵੀ ਨਹੀਂ ਸਤਾਇਆ, ਸੱਚਾਈ ਏਵੇ, ਸ਼ਾਮ ਤੱਕ ਉਹਦਾ ਰਿਜ਼ਲਟ ਦੇਖਿਓ, ਮਨ ਕਿੰਨਾ ਕੁ ਖਿੰਡਦਾ ਹੈ। ਮੈਂ ਆ ਗਈ ਨਾ, ਜਦੋਂ ਇਹ ਆਇਆ ਕਿ ਮੈਂ ਆਖਰ ਇੰਨੇ ਦਿਨ ਹੋ ਗਏ, ਨੇਮ ਤਾਂ ਹੁਣ ਬਹੁਤ ਸੋਹਣਾ ਨਿਭਣ ਲੱਗ ਪਿਆ, ਬੜੀ ਮਾਲਕ ਦੀ ਦਇਆ, ਇੰਨੀਆਂ ਬਾਣੀਆਂ ਦਾ ਨਿਤਨੇਮ। ਸੱਚਾਈ ਇਹ ਵੀ ਦੂਜੇ ਦਿਨ ਕਲਯੁਗ ਵਾਪਰਨ ਲੱਗ ਪੈਂਦਾ, ਕਿਉਂਕਿ ਅਸੀਂ ਗੁਰੂ ਨੂੰ ਵੱਖ ਕਰਕੇ ਆਪਣੀ ਖੌਮੇ ਅੱਗੇ ਲੈ ਆਉਂਦੇ ਹਾਂ। ਉਹ ਖੌਮੇ ਫਿਰ ਖੰਡਾਂਦੀ, ਟਿਕਣ ਨਹੀਂ ਦਿੰਦੀ। ਗੁਰੂ ਜੀ ਨੇ ਕਿਹਾ ਹਰ ਚੀਜ਼ ਬਖਸ਼ਿਸ਼ ਵੱਲ ਲੈ ਜਾ, ਤੇ ਜਿਹੜੀ ਕਾਲਣਾ ਇਹ ਕਾਲਣਾ ਵੀ ਬਖਸ਼ਿਸ਼ ਵਿੱਚ ਲੈ ਜਾਈਏ। ਗੁਰੂ ਨਾਨਕ ਸਾਹਿਬ ਉਹਨਾਂ ਦੇ ਮੁਤਲਕ ਹੀ ਹਜ਼ੂਰ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਕਾਲਣਾ ਤੋਂ ਪਹਿਲਾਂ ਬਖਸ਼ਿਸ਼। ਤੇ ਕਈ ਵਾਰੀ ਸਵਾਲ ਉੱਠਦਾ ਬਖਸ਼ਿਸ਼ ਪਹਿਲਾਂ ਕਿ ਕਾਲਣਾ ਪਹਿਲਾਂ? ਪਹਿਲਾਂ ਬਾਬੇ ਪਾਇਆ ਬਖਸ਼ਦਾ, ਜਿਨ ਕੋ ਨਦਰ ਕਰਮ ਤਿਨਕਾ। ਬਾਬਾ ਜੀ ਨੇ ਪਹਿਲਾਂ ਬਖਸ਼ਿਸ਼, ਮਾਲਕ ਦੇ ਘਰ ਦੀ ਬਖਸ਼ਿਸ਼, ਪਿੱਛੋਂ ਦੇ ਫਿਰ ਕਾਲ ਕਮਾਈ। ਕਿੱਡੀ ਵੱਡੀ ਰਮਜ਼, ਕਾਲਣਾ ਨਾਲ ਬਖਸ਼ਿਸ਼ ਕੇ ਬਖਸ਼ਿਸ਼ ਨਾਲ ਕਾਲਣਾ। ਜਿਹੜਾ ਖਿਰਦਾ ਜੁੜ ਜਾਂਦਾ ਹੈ ਨਾ, ਉਹ ਕਾਲਣਾ ਕਾਲ ਕੇ ਕਦੀ ਉਸ ਕਾਲਣਾ ਦਾ ਆਪਣੇ ਵੱਲ ਨਹੀਂ ਲਿਜਾਂਦਾ। ਉਹ ਇੱਕੋ ਖਿਰਦਾ ਭਰਿਆ ਹੋਇਆ ਭਾਂਡਾ ਕਹਿੰਦਾ ਨਹੀਂ ਸਾਈਂ ਜੀ, ਮੇਰੇ ਮਾਲਕ ਜੀ, ਉਹ ਇਹ ਕਾਲਣਾ ਤੇਰੀ ਬਖਸ਼ਿਸ਼ ਵਿੱਚ, ਜੇ ਤੇਰੀ ਬਖਸ਼ਿਸ਼ ਨਾ ਹੋਵੇ ਨਦਰ ਕਰੇ ਤਾਂ ਸਿਮਰਿਆ ਜਾਏ। ਪਰ ਇਸੇ ਨਦਰ ਦੇ ਅਰਥ ਆਲਸ ਨਹੀਂ ਲੈਣੇ। ਕਈ ਹੁਣ ਇਹਦੇ ਅਰਥ ਕੀ ਕਰਦੇ ਆ, ਵੀ ਪਰਮਾਤਮਾ ਦੀ ਨਦਰ ਹੋਵੇਗੀ ਫਿਰ ਕਰ ਲਾਂਗੇ, ਇਹ ਕਹਿੰਦੇ ਹਨ। ਤੇ ਕਈ ਇਹ ਸਵਾਲ ਕਰਦੇ ਆ ਵੀ ਜਦੋਂ ਜੋ ਕੁਝ ਰੱਬ ਨੇ ਲਿਖ ਦਿੱਤਾ, ਤੇ ਫਿਰ ਕਥਾ, ਕੀਰਤਨ, ਬਾਣੀ, ਸ਼ਬਦ, ਪ੍ਰੇਰਨਾ, ਇਹਦੇ ਕੀ ਮਤਲਬ ਜੋ ਲਿਖਿਆ? ਤੇ ਮੈਂ ਕਹਿੰਦਾ ਜੋ ਲਿਖਿਆ ਇਸ ਲਿਖੇ ਵਿੱਚ ਇਹਨੂੰ ਵੀ ਮੰਨ ਲਈਏ, ਵੀ ਕਥਾ ਕੀਰਤਨ ਵੀ ਲਿਖਿਆ ਅਸੀਂ ਸੁਣ ਲਿਆ ਜੇ, ਜੋ ਲਿਖਿਆ ਹੈ ਨਾ, ਤੇ ਜੋ ਲਿਖੇ ਵਿੱਚ ਇਹਨੂੰ ਕਿਉਂ ਬਾਹਰ ਕੱਢਦੇ ਨੇ? ਜਦੋਂ ਜੋ ਲਿਖੇ ਵਿੱਚ ਆਵੇਗਾ ਤੇ ਫਿਰ ਇਹ ਵੀ ਲਿਖੇ ਵਿੱਚ ਆਵੇਗਾ ਭਾਈ, ਤੈਨੂੰ ਕੋਈ ਪ੍ਰੇਰਨਾ ਦੇਗਾ, ਜ਼ਿੰਦਗੀ ਦੇ ਕਿਸੇ ਪੜਾਂ ਤੇ ਕੋਈ ਰੰਗ ਰਤੜੀ ਰੂਹ ਮਿਲੇਗੀ ਤੇ ਤੇਰੇ ਸਾਰੇ ਜੀਵਨ ਨੂੰ ਬਦਲ ਜਾਏਗੀ। ਇਹ ਵੀ ਲਿਖਿਆ ਹਜ਼ੂਰ ਨੇ, ਪਹਿਲਾਂ ਬਖਸ਼ਿਸ਼ ਫਿਰ ਕਾਲਣਾ। ਕਿਉਂਕਿ ਜਿਹੜੀ ਦਾਤ ਵੀ ਮਿਲਦੀ, ਅੱਗੇ ਅਸੀਂ ਇੱਕ ਇੱਕ ਬਾਣੀ ਵਿੱਚ ਤੁਕਾਂ ਦੇਖੀ ਜਾਵਾਂਗੇ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਰੇਤ ਅੱਕ ਆਹਾਰ ਕਰ, ਦੁੱਖ ਸੁੱਖ ਹੰਡਾਇਆ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਪਰ ਪਹਿਲਾਂ ਬਾਬੇ ਪਾਇਆ ਬਖਸ਼ਦਾ, ਬਖਸ਼ਿਸ਼ ਲਈ ਭਾਰੀ ਕਰੀ ਤਪੱਸਿਆ। ਵੱਡੇ ਪਾਗ ਹਰ ਸਿਉ ਬਣਿਆਈ, ਬਾਬਾ ਪੈਦਾ ਸੱਚ ਖੰਡ। ਤੇ ਕੀ ਮਿਲਿਆ ਭਾਈ? ਨੌਨਿਦ ਨਾਮ ਗਰੀਬੀ ਭਾਈ, ਨਿਮਰਤਾ ਨਾਮ ਗਰੀਬੀ ਖਜ਼ਾਨੇ। ਚਲੋ ਇਸ ਨੂੰ ਭਾਵੇਂ ਵਿਦਵਾਨ ਸੱਜਣਾ ਨੇ ਕਿਹਾ ਕਿ ਹਜ਼ੂਰ ਬਈ ਵਿੱਚ ਗਏ, ਤਿੰਨ ਦਿਨ ਰਹੇ। ਵੈਸੇ ਇਹ ਬੜੀ ਰਹੱਸਮਈ, ਬਹੁਤ ਅਧਿਆਤਮਕ ਨਾਲ ਭਿੱਜੀ ਹੋਈ ਘਟਨਾ। ਕੋਈ ਵਿਦਵਾਨ ਨੂੰ ਖੰਡਨ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੇ, ਜਿਸ ਗੱਲ ਦੀ ਮੈਨੂੰ ਸਮਝ ਨਹੀਂ ਪੈਂਦੀ ਪਈ, ਮੈਂ ਖੰਡਨ ਨਾ ਕਰਾਂ, ਅਰਦਾਸ ਕਰਾਂ ਮਾਲਕਾ ਮੈਨੂੰ ਸਮਝਣ ਦੀ ਸੋਝੀ ਦੇ ਦੇ। ਖੰਡਨ ਕਰਨਾ ਬਹੁਤ ਸੌਖਾ ਹੈ। ਜਨਮ ਸਾਖੀ ਵਾਲੇ ਨੇ ਲਿਖਿਆ ਕਿ ਬਾਬਾ ਜੀ ਨੇ ਬਖਸ਼ਿਸ਼ ਲਈ ਕਮਾਈ ਕੀਤੀ। ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਆ, ਦੇਖੋ ਨਾਮ ਦੀ ਗੱਲ ਕੀਤੀ, ਕੀਰਤਨ ਸੁਣਾਇਆ, ਸ਼ਬਦ ਸੁਣਾਇਆ, ਤੇ ਜਿੱਥੇ ਬਾਬਾ ਜੀ ਗਏ ਕੀਰਤਨ ਸੁਣਨ ਵਾਲੇ ਪੱਥਰ ਲੋਕ ਵੀ ਪਿਘਲ ਗਏ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੇ ਇਸ ਕਾਰ ਦੇ ਸੰਬੰਧੀ ਬਚਨ ਕਿਹਾ, ਜਿਨ ਕੋ ਨਦਰ ਕਰਮ ਤਿੰਨ ਕਾਰ। ਹਜ਼ੂਰ ਦਾ ਮਾਝ ਕੀ ਵਾਰ ਦੀ 27ਵੀਂ ਅਖੀਰਲੀ ਪੌੜੀ ਏ, ਫਰਮਾਇਓ ਨੇ ਹਉ ਢਾਡੀ ਬੇਕਾਰ ਕਾਰੇ ਲਾਇਆ, ਜਿਨ ਕੋ ਨਦਰ ਕਰਮ ਤਿੰਨ ਕਾਰ ਕਾਰੇ ਲਾਇਆ। ਢਾਡੀ ਦਰ ਤੇ ਸਿਫਤ ਕਰਨਾ ਹੁਣ ਭਾਈ ਸਾਹਿਬ, ਅਸੀਂ ਸ਼ਬਦ ਵਰਤਿਆ ਢਾਡੀ, ਗੁਰਮੁਖੋ ਢਾਡੀ ਸ਼ਬਦ ਬਹੁਤ ਹੀ ਪਵਿੱਤਰ ਤੇ ਜਿਸ ਦਿਨ ਬੰਦੇ ਦੇ ਗੁਨਾਹ ਪਾਪ ਵੀ ਰੱਬ ਨੇ ਬਖਸ਼ਣੇ ਨੇ, ਢਾਡੀ ਬਣ ਕੇ ਸਿਫਤਾਂ ਕਰੇ ਤੇ ਪਾਪ ਵੀ ਉਹਦੇ ਬਖਸ਼ੇ ਜਾਂਦੇ। ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੋਵਾਰ ਹੋ ਭਰ ਕਰ ਜੋ ਖੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ਟ ਗੰਦਾ, ਕਾਮ ਕ੍ਰੋਧ ਮਦ ਲੋ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। 20-21 ਬੱਜਰ ਪਾਪ ਨੇ, ਸਾਰੇ ਕੱਟੇ ਜਾ ਸਕਦੇ ਨੇ। ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ, ਢਾਡੀ ਬਣ ਕੇ ਸਿਮਰ। ਹਜ਼ੂਰ ਨੇ ਕਿਹਾ ਕਾਰ ਕਿਵੇਂ ਲਾਇਆ ਕਿ ਖਾਉ ਢਾਡੀ ਵੇਕਾਰ, ਕਿਸੇ ਕਾਰ ਚ ਨਹੀਂ ਲੱਗਾ, ਕਿਸੇ ਕੰਮ ਚ ਨਹੀਂ ਲੱਗਾ, ਕਾਰੇ ਲਾਇਆ ਮੈਨੂੰ ਮੇਰੇ ਮਾਲਕ ਨੇ ਕਾਰ ਵਿਚ ਲਾ ਦਿੱਤਾ, ਨਾਮ ਦੀ ਕੰਮ ਵਿਚ ਲਾਇਆ। ਖਾਉ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦਹ ਕੈ ਵਾਰ, ਰਾਤ ਹੋਵੇ ਦਿਨ ਹੋਵੇ ਕੋਈ ਵਾਰ ਹੋਵੇ, ਧੁਰੋਂ ਫੁਰਮਾਇਆ ਤੇਰੇ ਕੰਮ ਦੀ ਛੁੱਟੀ ਹੋ ਸਕਦੀ ਹੈ, ਪਰ ਜਿਹੜਾ ਕੰਮ ਮੈਂ ਨਾਮ ਦਾ ਦੇਣ ਲੱਗਾ ਇਹਦੀ ਛੁੱਟੀ ਓਨੀ ਦੇਰ ਤੱਕ ਨੀ ਜਿੰਨੀ ਦੇਰ ਤੱਕ ਆਖਰੀ ਸਵਾਸ ਨਹੀਂ ਨਿਕਲ ਜਾਂਦਾ। ਰਾਤ ਦਹ ਕੈ ਵਾਰ, ਧੁਰੋਂ ਫੁਰਮਾਇਆ ਢਾਡੀ ਸੱਚੇ ਮਹਿਲ, ਖਸਮ ਬੁਲਾਇਆ। ਖਸਮ ਨੇ ਇਸ ਕਾਰ ਵਿਚ ਲਾਣ ਲਈ, ਨਦਰ ਦੇਣ ਲਈ, ਬਖਸ਼ੀਸ਼ ਦੇਣ ਲਈ ਆਪਣੇ ਮਹਿਲ ਵਿਚ ਬੁਲਾ ਲਿਆ। ਹੁਣ ਜਦੋਂ ਮਹਿਲ ਬੁਲਾਇਆ ਤੇ ਸੋਚੀਦਾ ਵੀ ਸਾਨੂੰ ਇੱਥੇ ਟਿਕਣਾ ਚਾਹੀਦਾ, ਅਜੇ ਸਮਝ ਨਹੀਂ ਮਹਿਲ ਬੁਲਾਣਾ ਕੀ ਹੈ, ਪਰ ਹੈ ਜ਼ਰੂਰ। ਢਾਡੀ ਸੱਚੇ ਮਹਿਲ ਖਸਮ ਬੁਲਾਇਆ ਤੇ ਮਹਾਰਾਜ ਕਹਿੰਦੇ ਨੇ ਪੁਰਾਣੇ ਸਮੇਂ ਢਾਡੀ ਨੂੰ ਦੋ ਚੀਜ਼ਾਂ ਦਿੰਦੇ ਸਨ ਲੋਕੀ। ਜਦੋਂ ਪਿੰਡਾਂ ਚ ਕਿਸੇ ਨੇ ਢਾਡੀ ਨੇ ਆਉਣਾ ਜਾਂ ਕਿਸੇ ਦੇ ਵਿਆਹ ਤੇ, ਮਿਰਾਸੀ ਸ਼ਬਦ ਮੈਂ ਵਰਤਣ ਲੱਗਾ ਜਾਤ ਲਈ ਨਹੀਂ, ਕਿਸੇ ਨੇ ਵਧਾਈ ਦੇਣ ਆਉਣਾ ਤੇ ਜਜਮਾਨ ਦੋ ਚੀਜ਼ਾਂ ਦਿੰਦੇ ਸਨ, ਜਾਂ ਤਾਂ ਉਸ ਸ਼ਿਬਦ ਕਰਨ ਵਾਲੇ ਨੂੰ ਕੱਪੜੇ ਦਿੰਦੇ ਸਨ ਤੇ ਜਾਂ ਫਿਰ ਉਹਨੂੰ ਖਾਣ ਨੂੰ ਕਹਿਣਾ ਬਹਿ ਜਾ ਰੋਟੀ ਖਾ, ਮਠਿਆਈ ਕੱਢੀਏ ਲਿਆਓ ਇਹਨੂੰ ਮਠਿਆਈ ਦਿਓ। ਇਹੀ ਕਹਿਣਾ ਨਾ ਕਿ ਮੀਰਜ਼ਾਦਾ ਆਇਆ ਇਹਨੂੰ ਕੱਪੜੇ ਦਿਓ, ਇਹਨੂੰ ਮਠਿਆਈ ਦਿਓ, ਜਾਂ ਉਹਨੂੰ ਭੋਜਨ ਦਿੱਤਾ ਜਾਣਾ ਜਾਂ ਉਹਨੂੰ ਵਸਤਰ ਦਿੱਤੇ ਜਾਣੇ, ਬਹੁਤ ਕੋਈ ਤਕੜੇ ਹੋਣੇ ਉਹਨਾਂ ਪੁਰਾਣੇ ਸਮੇਂ ਪੈਸੇ ਵੀ ਦੇ ਦੇਣ। ਮਹਾਰਾਜ ਕਹਿੰਦੇ ਨੇ ਮੇਰੇ ਜਜ਼ਮਾਨ ਨੇ ਮੈਨੂੰ ਸੱਦਿਆ, ਨਦਰੇ ਕਰਮ ਹੋਣ ਲੱਗੀ, ਮੇਰੇ ਮਾਲਕ ਨੇ ਮੈਨੂੰ ਢਾਡੀ ਨੂੰ ਸੱਦਿਆ ਕੋਲ ਬੁਲਾਇਆ। ਇੱਕ ਤਾਂ ਮੈਨੂੰ ਕਾਰ ਦੇ ਦਿੱਤੀ ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਤੇ ਇੱਥੇ ਇੱਕ ਬੇਨਤੀ ਹੈ ਗੁਰਮੁਖੋ, ਜਿਸ ਨੂੰ ਗੁਰੂ ਆਪਣੇ ਘਰੋਂ ਨਿਵਾਜ ਕੇ ਨਦਰੇ ਕਰਮ ਕਰਕੇ ਬੰਦਗੀ ਪ੍ਰਚਾਰ ਦੀ ਦਾਤ ਦੇਵੇ, ਉਹਦੇ ਸ਼ਬਦ ਦੁਨੀਆਂ ਨੂੰ ਤਬਦੀਲ ਕਰਨਗੇ। ਜੇ ਮੇਰੇ ਵਰਗਾ ਰੋਟੀਆਂ ਕਾਰਨ ਪੂਰਾ ਤਾਲ ਸ਼ਬਦ ਉਹਦੇ ਵੀ ਹੋਣਗੇ, ਪਰ ਅਜੇ ਨਦਰੇ ਕਰਮ ਨਹੀਂ, ਬਖਸ਼ਿਸ਼। ਹਜ਼ੂਰ ਕਹਿੰਦੇ ਨੇ ਮੈਨੂੰ ਢਾਡੀ ਨੂੰ ਕੱਪੜਾ ਦਿੱਤਾ ਮਾਲਕ ਨੇ। ਆਮ ਲੋਕ ਬਸਤਰ ਦਿੰਦੇ ਨੇ, ਉਹ ਸਰਦੀ ਕਰਮੀ ਤੋਂ ਬਚਾਉਂਦਾ, ਮੇਰੇ ਜਜ਼ਮਾਨ ਨੇ ਮੈਨੂੰ ਢਾਡੀ ਨੂੰ ਕੱਪੜਾ ਦਿੱਤਾ, ਉਸ ਕੱਪੜੇ ਪਾਇਆ ਮਾਲਕ ਨੇ ਮੇਰੀ ਪੱਤ ਢੱਕ ਦਿੱਤੀ। ਉਹ ਕੱਪੜਾ ਕਾਹਦਾ ਸੀ? ਪ੍ਰੇਮ ਪਟੋਲਾ, ਤੈਂ ਸ਼ਹਿ ਦਿੱਤਾ ਢੱਕਣ ਕੂ ਪੱਤ ਮੇਰੀ, ਸੱਚੀ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ। ਕਹਿਣ ਲੱਗੇ ਦੁਨੀਆਂਦਾਰ ਲੋਕ ਢਾਡੀਆਂ ਨੂੰ ਭੋਜਨ ਦਿੰਦੇ ਨੇ, ਮੈਂ ਤੈਨੂੰ ਗੁਰਮਤਿ ਸ਼ਬਦ ਦਾ ਭੋਜਨ ਦਿੱਤਾ, ਤੇ ਤੁਰ ਲੱਗਿਆ ਕਹਿਣ ਲੱਗੇ ਲੋਕ ਪੈਸੇ ਦਿੰਦੇ ਨੇ, ਤੁਹਾਡੇ ਬੋਲ ਵਿੱਚ ਨਾਮ ਦਾ ਖਜ਼ਾਨਾ ਦੇ ਦਿੱਤਾ, ਜਾਓ ਇਸ ਸ਼ਬਦ ਨੂੰ ਜਿੰਨਾ ਪ੍ਰਚਾਰ ਸਕਦੇ ਹੋ ਰੱਜ ਕੇ ਪ੍ਰਚਾਰੋ, ਜੋ ਤੁਸੀਂ ਕਹੋਗੇ ਉਹ ਹਰ ਬਾਤ ਸੱਤ ਹੋਵੇਗੀ। ਇਹ ਵੈਸੇ ਬਾਣੀ ਦੇ ਅਰਥ ਮੈਂ ਕਰ ਰਿਹਾ। ਖਾਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਹ ਕੈ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਵ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ, ਆਪਣੇ ਆਪ ਨੂੰ ਢਾਡੀ ਕਿਹਾ। ਹੁਣ ਇਤਿਹਾਸ ਕਹਿੰਦਾ ਕਿ ਜਦੋਂ ਨਦਰੇ ਕਰਮ ਹੋਈਏ, ਢਾਡੀ ਨੂੰ ਸਿਵਤ ਸਲਾਹ ਦੇ ਕੱਪੜੇ ਮਿਲੇ ਤੇ ਉਥੇ ਹਜ਼ੂਰ ਲਈ ਪਰਮਾਤਮਾ ਦੇ ਘਰੋਂ ਇੱਕ ਆਵਾਜ਼ ਆਈ, ਉਹ ਜਨਮ ਸਾਖੀ ਦੇ ਬਚਨ ਨੇ। ਉਹ ਬਚਨ ਨੇ ਸਿਰਫ ਤਿੰਨ ਤੇ ਪੱਲੇ ਬੰਨਣ ਵਾਲੇ ਨੇ। ਨਦਰ ਖੋਈ ਤੇ ਆਵਾਜ਼ ਆਈ, ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ। ਜਿਹਨੂੰ ਤੁਸੀਂ ਦੇਖ ਲਿਆ ਮੈਂ ਦੇਖ ਲਿਆ। ਪਹਿਲਾ ਸ਼ਬਦ ਸੀ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਬਖਸ਼ਿਸ਼ ਤਿਸ ਉੱਪਰ ਮੇਰਾ ਕਰਮ, ਮੇਰਾ ਨਾਉਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉਂ ਗੁਰ ਪਰਮੇਸ਼ਰ। ਹੁਣ ਇਹ ਨਜ਼ਰ ਹੈ, ਜਿਹੜੀ ਨਜ਼ਰ ਹੈ ਇਹਦੇ ਨਾਲ ਹੀ ਘਾਲਣਾ ਫਲੀ ਪੂਤ ਹੁੰਦੀ। ਜੇ ਅਸੀਂ ਕਹੀਏ ਕੋਈ ਵੀ ਚੀਜ਼ ਮਿਲੇ, ਇਹ ਦਾਵਾ ਮਨੁੱਖ ਕਰੇ ਵੀ ਆਖਰ ਦਾਤਾਂ ਮਿਲੀਆਂ ਨੇ, ਐਵੇਂ ਨਹੀਂ ਕਮਾਈਆਂ ਕੀਤੀਆਂ ਦਾਤਾਂ ਮਿਲੀਆਂ। ਜਿਹੜਾ ਬੰਦਾ ਇਹ ਕਹਿੰਦਾ ਕਮਾਈ ਕੀਤੀ ਦਾਤ ਮਿਲੀ, ਉਹ ਦਾਤ ਨਹੀਂ ਹੋ ਸਕਦੀ, ਕਿਉਂਕਿ ਦਾਤ ਤਰੁੱਟ ਕੇ ਮਿਲਦੀ ਹੈ, ਦਾਤ ਕਮਾਈਆਂ ਨਾਲ ਨਹੀਂ ਮਿਲਦੀ। ਇਹ ਕਨੇਹੀ ਦਾਤ, ਇਹ ਕਾਹਦੀ ਦਾਤ ਹੋ ਗਈ? ਆਸ਼ਾ ਕੀ ਵਾਰ ਦਾ ਸ਼ਲੋਕ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ। ਜਿਹੜੀ ਆਪਣੀ ਕਮਾਈ ਨਾਲ ਮਿਲ ਜਾਏ ਫਿਰ ਤਾਂ ਸਾਰੇ ਲੈ ਜਾਣਗੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਂ ਕਰਮਾਤ ਸਾਹਿਬ ਤੁਠੇ ਜੋ ਮਿਲੇ, ਜੋ ਸਾਹਿਬ ਤਰਸ ਕਰਕੇ ਦੇ ਦੇ ਪਿਆਰੇ, ਉਹ ਦਾਤ ਹੈ। ਫਿਰ ਕੋਈ ਜੀਵ ਐਸਾ ਨਹੀਂ ਜਿਸ ਉੱਪਰ ਉਹਦੀ ਨਜ਼ਰ ਨਹੀਂ। ਅੱਜ ਜ਼ਿਹਨ ਚ ਸਵੇਰ ਦੇ ਹੀ ਚੱਲ ਰਿਹਾ ਸੀ ਕਿ ਦੁਨੀਆਂ ਦਾ ਹਰ ਸੁੱਖ ਹੋਵੇ, ਰਾਜ ਭਾਗ ਹੋਵੇ, ਨਾਮ ਨਾ ਹੋਵੇ, ਸੰਸਾਰ ਦੇ ਲੋਕ ਅਦਬ ਕਰਨ, ਜਿੱਥੇ ਜਾਓ ਹਜ਼ਾਰਾਂ ਲੋਕ ਖਲੋ ਕੇ ਸਤਿਕਾਰ ਦੇਣ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਮਾਲਕ ਦੀ ਨਦਰੇ ਕਰਮ ਨਾ ਹੋਈ, ਸਾਰੀ ਦੁਨੀਆਂ ਤੇ ਵਾਹ 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 ਕਰਾਉਣ ਵਾਲਿਆ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਗਾ। ਨਦਰ ਜ਼ਿਆਦਾ ਹੈ। ਗਾਦਾਤਾ ਜੀ ਦੇ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਕਿ ਜੇ ਜੁਗ ਚਾਰੇ ਆਰ ਜਾ, ਸਿਰਫ ਮੈਂ ਇੱਕੋ ਤੁਕ ਤੇ ਰੁਕਿਆ, ਨਦਰ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਚਾਰ ਜੁਗਾਂ ਤੋਂ ਦਸ ਗੁਣਾ ਵੱਧ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ। ਪਰ ਇੰਨਾ ਕੁਝ ਲੈ ਕੇ ਜੇ ਤਿਸ ਨਦਰ ਨਾ ਆਵੀ, ਜੇ ਨਦਰ ਨਾ ਮਿਲੀ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੇ ਕਿ ਕਿਸੇ ਨੇ ਵਾਤ ਨਹੀਂ ਪੁੱਛਣੀ ਕਿ ਫਲਾਣੇ ਮੁਲਕ ਦਾ ਬਾਦਸ਼ਾਹ, ਕਿਉਂਕਿ ਪਰਮਾਤਮਾ ਤੋਂ ਨਦਰ ਤੋਂ ਵਿਰਵਾ ਰਹਿ ਗਿਆ ਤੇ ਚ ਕੋਈ ਸ਼ੱਕ ਵੀ ਨਹੀਂ ਕਿ ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਕਨੇਰੀ। ਹਰ ਬੰਦਾ ਉਹਦੀ ਨਜ਼ਰ ਚ ਉਹ ਵੇਖੇ, ਉਹਨਾਂ ਨਦਰ ਨਾ ਆਵੇ ਪਰਮਾਤਮਾ ਵੇਂਦਾ ਬੰਦਾ ਸੋਚਦਾ ਮੈਨੂੰ ਕਿਹੜਾ ਕੋਈ ਵੇਖਦਾ। ਮਹਾਰਾਜ ਕਹਿੰਦੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਚਿੱਤੇ ਅੰਦਰ ਦਰ ਤੇ ਉਹਦੇ ਚੇਤੇ ਚੋਂ ਵੀ ਕੋਈ ਨਹੀਂ ਡਿਲੀਟ ਹੋਇਆ ਤੇ ਉਹਦੀ ਨਦਰ ਤੋਂ ਵੀ ਕੋਈ ਬਾਹਰ ਨਹੀਂ ਗਿਆ। ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਹਰ ਬੰਦਾ ਉਹਦੇ ਚਿੱਤ ਵਿੱਚ ਤੇ ਹਰ ਇੱਕ ਉਹਦੀ ਨਜ਼ਰ ਦੇ ਥੱਲੇ ਹੈ। ਜੇ ਸੋਚੀਏ ਵੀ ਉਹਦੀ ਨਜ਼ਰ ਤੋਂ ਵਿਰਵਾ, ਇੱਥੇ ਨਜ਼ਰ ਦੇ ਅਰਥ ਨਜ਼ਰੇ ਕਰਬ ਨਹੀਂ, ਉਹਦੀ ਨਜ਼ਰ ਥੱਲੇ ਕੋਈ ਉਹਦੇ ਤੋਂ ਵਿਰਵਾ ਨਹੀਂ। ਫਿਰ ਜਦੋਂ ਪਰਮਾਤਮਾ ਦੀ ਨਜ਼ਰ ਹੁੰਦੀ ਹੈ, ਆਓ ਅਸੀਂ ਬਾਣੀ ਚੋਂ ਕੁਝ ਬਚਨ ਲੈ ਲਈਏ। ਉਸੀ ਨਦਰ ਕਮਾਈ ਨੂੰ ਫਲੀ ਭੂਤ ਕਰਦੀ। ਗੁਰੂ ਗ੍ਰੰਥ ਸਾਹਿਬ ਵਿੱਚੋਂ ਕਬੀਰ ਸਾਹਿਬ, ਬਾਬਾ ਫਰੀਦ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਹਜ਼ੂਰ ਸੱਚੇ ਸਰਕਾਰ ਦੇ ਕੁਝ ਸ਼ਬਦ ਲਏ, ਉਹ ਤੁਹਾਨੂੰ ਸਭ ਨੂੰ ਚੇਤੇ ਨੇ। ਮਹਿੰਦੀ ਜਿਸ ਦਿਨ ਬੀਜੀ ਜਾਂਦੀ ਹੈ, ਨਦਰ ਕੀ ਹੈ? ਮਹਿੰਦੀ ਦਾ ਬੂਟਾ ਨਿਕਲਦਾ, ਉਹਦੇ ਪੱਤਿਆਂ ਵਿੱਚ ਰੰਗ ਮੌਜੂਦ ਹੈ, ਉਹਦੀ ਟਹਿਣੀ ਵਿੱਚ ਰੰਗ ਹੈ, ਉਹਦੇ ਤਣੇ ਵਿੱਚੋਂ ਰੰਗ ਦਾ ਸੰਚਾਰ ਹੋ ਰਿਹਾ। ਪਰ ਕਦੀ ਮਹਿੰਦੀ ਦੇ ਪੱਤੇ ਤੋੜ ਕੇ ਹੱਥ ਤੇ ਕਸਾਇਆ, ਰੰਗ ਨਹੀਂ ਪ੍ਰਗਟ ਹੋਇਆ। ਮਹਿੰਦੀ ਦੇ ਪੱਤੇ ਤੋੜੇ ਜਾਂਦੇ ਨੇ, ਤੋੜਨ ਤੋਂ ਬਾਅਦ ਸੁਕਾ ਕੇ ਪੀਸੇ ਜਾਂਦੇ ਨੇ, ਰੰਗ ਹੈ ਪੱਤਿਆਂ ਵਿੱਚ, ਪੀਣ ਤੋਂ ਬਾਅਦ ਮਹਿੰਦੀ ਘੋਲੀ ਜਾਂਦੀ ਹੈ ਤੇ ਜਦੋਂ ਮਹਿੰਦੀ ਘੋਲ ਰਹੀ ਰੰਗ ਉਦੋਂ ਪ੍ਰਗਟ ਹੋ ਰਿਹਾ। ਪਰ ਰੰਗ ਉਹਦੇ ਵਿੱਚ ਜ਼ਰੂਰ, ਉਹਦੀ ਕਮਾਈ ਹੈ ਮਹਿੰਦੀ ਦੀ, ਪੱਤਾ ਹੈ, ਰਗੜਿਆ ਗਿਆ, ਪੀਸਿਆ ਗਿਆ, ਘੋਲਿਆ ਗਿਆ। ਤੇ ਮਹਿੰਦੀ ਭਾਵੇਂ 10 ਸਾਲ ਪਈ ਰਹਿ ਘੋਲ ਕੇ, ਜੰਮ ਜਾਏ ਜਾਂ ਰੋਜ਼ ਕੋਈ ਪਾਣੀ ਪਾਈ ਜਾਏ, ਰੰਗ ਮੌਜੂਦ ਹੋ ਸਕਦਾ ਹੈ ਪਰ ਓਨੀ ਦੇਰ ਤੱਕ ਪ੍ਰਗਟ ਨਹੀਂ ਹੋਵੇਗਾ ਜਿੰਨੀ ਦੇਰ ਤੱਕ ਪਿਆਰਾ ਨੂੰ ਆਪਣੇ ਚਰਨਾਂ ਦੀਆਂ ਤਲੀਆਂ ਤੇ ਨਹੀਂ ਲਾਉਂਦਾ। ਸਮਝਿਓ, ਮਹਿੰਦੀ ਦਾਵਾ ਕਰੇ ਮੇਰਾ ਰੰਗ, ਮੇਰੀ ਕਮਾਈ, ਮੈਂ ਪੀਸੀ ਗਈ, ਮੈਂ ਸਰਦੀ ਗਰਮੀ ਸਹੀ। ਕਹਿਣਗੇ ਜੀ ਸਦਕੇ ਤੂੰ ਕਮਾਈ ਕੀਤੀ, ਪਰ ਤੇਰੀ ਕਮਾਈ ਦਾ ਰੰਗ ਵੀ ਤਾਂ ਹੈ ਜੇ ਪਿਆਰਾ ਤੈਨੂੰ ਚਰਨਾਂ ਨਾ ਲਾਏ, ਜੇ ਉਹਨੇ ਚਰਨਾਂ ਨਾ ਲਾਇਆ ਨਾ ਤੇ ਤੇਰਾ ਰੰਗ ਵੀ ਪ੍ਰਗਟ ਨਹੀਂ ਹੋਣਾ। ਇਹਦਾ ਭਾਵ ਸਮਝੀਏ। ਮਹਾਰਾਜ ਜੀ ਨੇ ਕਿਹਾ ਕਬੀਰ ਮਹਿੰਦੀ ਕਰਕੇ ਘਾਲਿਆ, ਘਾਲਿਆ ਦਰ ਤੇ ਕਮਾਈ ਘਾਲਣਾ ਕੀਤੀ, ਆਪ ਪੀਸਾਏ ਪਿਸਾਏ ਆਪਣੇ ਆਪ ਨੂੰ ਪੀ ਦਿੱਤਾ ਮਹਿੰਦੀ ਦੀ ਤਰ੍ਹਾਂ, ਬੜੀ ਕਮਾਈ ਕੀਤੀ, ਠੋਕਰਾ ਸਹੀਆਂ ਸਭ ਕੁਝ ਹੋਇਆ, ਪਰ ਕਹਿੰਦੇ ਕਰੀਏ ਕੀ, ਉਹ ਰੰਗ ਨਹੀਂ ਚੜਿਆ ਜਿਹੜਾ ਚੜਨਾ ਚਾਹੀਦਾ ਸੀ। ਤੇ ਫਸਲ ਚ ਇਹਦਾ ਅਰਥ ਨਹੀਂ ਕਿ ਕਬੀਰ ਸਾਹਿਬ ਨੂੰ ਰੰਗ ਨਹੀਂ ਚੜਿਆ, ਉਹ ਸਾਨੂੰ ਕੁਝ ਸਮਝਾ ਰਹੇ ਨੇ ਕਿ ਤੂੰ ਕਮਾਈ ਤੋਂ ਬਾਅਦ ਆਪਣੀ ਕਮਾਈ ਦਾ ਮਾਣ ਨਾ ਕਰ, ਜੇ ਮਹਿੰਦੀ ਮਾਣ ਕਰੀ ਜਾਏ ਤੇ ਚਰਨ ਤੇ ਹੱਥ ਦੀਆਂ ਤਲੀਆਂ ਕੋਈ ਨਾ ਲਿਆਵੇ, ਮਹਿੰਦੀ ਦੇ ਰੰਗ ਦਾ ਕਿੱਥੋਂ ਪ੍ਰਗਟ ਹੋਵੇਗੀ, ਜਿਸਮ ਚਾਹੀਦਾ। ਹਜ਼ੂਰ ਨੇ ਫਰਮਾਇਆ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਤੈ ਸ਼ੈ ਬਾਤ ਨਾ ਪੁੱਛਿਆ ਕਬੂ ਨਾ ਲਾਈ, ਭਾਵੇਂ ਕਦੀ ਲਾਇਆ ਹੀ ਨਹੀਂ, ਚਰਨਾਂ ਨਾਲ ਬੜੀ ਕਮਾਈ, ਕਬੂ ਨਾ ਲਾਈ ਪਾਏ। ਮਹਾਰਾਜ ਕਹਿੰਦੇ ਨੇ ਅੱਗੇ ਗੁਰੂ ਅਮਰਦਾਸ ਵਿਆਖਿਆ ਕਰ ਲਈ, ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ, ਘਾਲਿਆ ਸ਼ਬਦ ਵਿੱਚੋਂ ਅਰਥ ਰੱਖਿਆ ਕਰ ਦਿੱਤੇ। ਕਬੀਰ ਮਹਿੰਦੀ ਕਰਕੇ ਘਾਲਿਆ ਇੱਥੇ ਕਹਿਣ ਲੱਗੇ, ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ੋ ਨਦਰ ਕਰੇ, ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲੈ, ਮਹਿੰਦੀਏ ਤੂੰ ਆਪਣੇ ਰੰਗ ਦਾ ਮਾਣ ਨਾ ਕਰੀ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਇਹ ਤਾਂ ਸ਼ੋ ਨਡੜੇ ਦੀ ਬੇਪਰਵਾਹੀ ਏ, ਜਿਹਦੀ ਝੋਲੀ ਚ ਮਰਜ਼ੀ ਦਾਤ ਪਾ ਜਾ, ਮਹਿੰਦੀ ਦਾ ਰੰਗ ਹੈ ਪਰ ਚਰਨਾਂ ਵਿੱਚ ਪ੍ਰਗਟ ਹੋ ਜਾਣਾ, ਇਹ ਉਸ ਦੀ ਨਦਰ ਉਸ ਦੀ ਬਖਸ਼ਿਸ਼ ਹੈ। ਦੂਸਰਾ ਬਚਨ ਬਾਬੇ ਫਰੀਦ ਸਾਹਿਬ ਦੇ ਤਿੰਨ ਸ਼ਲੋਕ ਨੇ, ਇੱਕ ਤਾਂ ਅਸੀਂ ਪੜ੍ਹਨੇ ਹਾਂ ਬਾਬਾ ਸਾਹਿਬ ਜੀ ਦਾ ਬਚਨ ਕਿ ਰਾਤ ਕਥੂਰੀ ਵੰਡੀਐ, ਰਾਤ ਪੂਰੀ ਕਸਤੂਰੀ ਵੰਡੀ ਜਾਂਦੀ, ਬੜਾ ਹੀ ਕਾਂਤ ਹੁੰਦਾ ਹੈ। ਤੇ ਕਈ ਵਾਰੀ ਸੋਚੀਦਾ ਮਨ ਚ ਵੀ ਸਾਰੀ ਰਾਤ ਬੰਦਾ ਮੂਵੀ ਵੇਂਦਾ ਰਿਹਾ, ਸਾਰੀ ਰਾਤ ਨੈੱਟ ਤੇ ਬੈਠਾ ਰਿਹਾ, ਸਾਰੀ ਰਾਤ ਗੀਤ ਗੁੱਤ ਸੁਣਦਾ ਰਿਹਾ, ਸਾਰੀ ਰਾਤ ਪੇਟ ਦੀ ਖਾਤਰ ਇੱਥੇ ਕੰਮ ਵੀ ਤੁਸੀਂ ਕਰਦੇ ਹੋ, ਮੈਂ ਉੱਤੇ ਤਰਕ ਨਹੀਂ ਕਰਾਂਗਾ ਤੇ ਚਾਹੀਦਾ ਵੀ ਨਹੀਂ। ਮੈਂ ਕਈ ਵਾਰੀ ਕਹਿੰਦਾ ਦਸਾਂ ਨਵਾਂ ਦੀ ਕਰਦੇ ਇੱਥੇ ਤੇ ਵੀਹਾਂ ਵੀਹਾਂ ਨਵਾਂ ਦੀ ਬਣੀ ਪਈ ਹੈ, ਸਾਰੀ ਸਾਰੀ ਰਾਤ ਬੰਦਾ ਜਾਗ ਰਿਹਾ ਹੈ। ਮਨ ਚ ਕਈ ਵਾਰੀ ਆਉਂਦਾ ਮਨਾ, ਤੂੰ ਕੰਮ ਲਈ, ਤੂੰ ਦੇਖਣ ਲਈ, ਤੂੰ ਸੰਸਾਰ ਦੇ ਇੰਦਰਿਆਵੀ ਭੋਗਾਂ ਲਈ ਜਾਗੀ ਬੈਠਾ, ਤੇ ਕਿਤੇ ਮਹੀਨੇ ਵਿੱਚ ਇੱਕ ਰਾਤ ਐਸੀ ਕੱਢ ਜਿਹੜੀ ਸਾਰੀ ਰਾਤ ਮਾਲਕ ਨੂੰ ਸਮਰਪਿਤ ਕਰਨੀ ਹੋਵੇ, ਕੱਢ ਕੇ ਦੇਖ ਇੱਕ ਰਾਤ, ਉਹ ਰਾਤ ਤੇਰੀ ਜ਼ਿੰਦਗੀ ਦੀ ਰਾਤ ਤਬਦੀਲ ਕਰ ਜਾਏਗੀ। ਉਸ ਰਾਤ ਵਿੱਚ ਤੂੰ ਹੱਸ ਵੀ ਸਕਣਾ, ਤੂੰ ਰੋ ਵੀ ਸਕਣਾ, ਤੇ ਸੱਚਾਈ ਇਹ ਵੇ ਕਿ ਉਸ ਰਾਤ ਵਿੱਚ ਹੋ ਸਕਦਾ ਭਿੰਨੀ ਰਹਿਣੜੀਏ ਅੰਮ੍ਰਿਤ ਵੇਲੇ ਤੱਕ ਮੇਰਾ ਮਾਲਕ ਤੇਰੀ ਜ਼ਿੰਦਗੀ ਨੂੰ ਅੰਮ੍ਰਿਤ ਬਣਾ ਦੇਵੇ। ਉਹ ਸਿਮਰਨ ਜੇ ਜਾਗੇ ਉਹ ਪਾ ਗਏ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਭਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਜਿਹੜਾ ਸਾਰੀ ਰਾਤ ਜਾਗ ਕੇ ਗੁਰਮੁਖਾਂ ਦੀ ਸੇਵਾ ਵਿੱਚ ਸਿਮਰਨ ਚ ਜੁੜਿਆ ਰਿਹਾ, ਤੇ ਸਵੇਰੇ ਰਾਜੇ ਨੂੰ ਮਾਲਿਸ਼ ਕੋਈ ਹੋਰ ਕਰਦਾ ਪਿਆ, ਉਹ ਕਰਾਇਆ ਜਿਹੜਾ ਸਾਈਂ ਦੀ ਅਬਾਸਨਾ ਕਰਦਾ, ਉਹ ਸਾਈਂ ਖਿੰਨ ਵਿੱਚ ਜਿੰਨੇ ਮਰਜ਼ੀ ਰੂਪ ਧਾਰ ਕਰ ਲਿਆ। ਆਪਾਂ ਕਹਾਂਗੇ ਸੈਣ ਦਾ ਰੂਪ ਬਣ ਗਿਆ, ਬਣ ਕਿਉਂ ਨਹੀਂ ਗਿਆ, ਉਹਦੇ ਕੋਲ ਇੰਨੀ ਤਾਕਤ ਹੈ, ਕੀ ਨਹੀਂ ਕਰ ਸਕਦਾ ਮੇਰਾ ਸਮਰੱਥ ਪਰਮੇਸ਼ਵਰ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਨੇ ਇੱਥੇ ਕਿਹਾ ਭਾਈ ਕਦੀ ਇੱਕ ਰਾਤ ਹੀ ਮੰਗ ਲੈ, ਤੇ ਮੈਂ ਬਾਣੀ ਜਦੋਂ ਪੜ੍ਹਨਾ ਉਹਨੂੰ ਇਹ ਜਗਰਾਤੇ ਵੱਲ ਨਾ ਖਿੱਚਲ ਜਾਣਾ, ਉਹ ਕਰੀਏ ਕਿ ਫਿਰ ਉਹ ਕਹਿਣਗੇ ਹਿੰਦੂਆਂ ਚੋਂ ਆਇਆ, ਉਹ ਜਾਗਦੇ ਨੇ ਰਾਤੀ, ਹਿੰਦੂ ਤਾਂ ਪਾਣੀ ਵੀ ਪੀਂਦਾ, ਉਹ ਹਵਾ ਚ ਵੀ ਰਹਿੰਦਾ, ਦੂਜੇ ਵੀ ਰਹਿੰਦੇ ਹਵਾ ਚ, ਅਸੀਂ ਥੋੜਾ ਜਿਹਾ ਸੈਂਸ ਨਾਲ ਚੱਲੀਏ, ਜੋ ਰੂਹਾਨੀਅਤ ਏ ਉਹ ਕਿਸੇ ਬਾਪ ਦੀ ਨਹੀਂ, ਕੱਲ ਵੀ ਅਰਜ਼ ਕੀਤੀ ਉਸ ਦੀ ਨਦਰ ਹੈ। ਬਾਣੀ ਚ ਝਲਕਾਂ ਮਿਲਦੀਆਂ ਨੇ, ਅੱਜ ਨਾ ਸੁੱਤੀ ਕੰਤ ਸਿਉਂ ਰਾਤ ਕੈਸੀ ਹੋਵੇਗੀ, ਇਹਦਾ ਮਤਲਬ ਬਾਬਾ ਸਾਹਿਬ ਵਸਲ ਪਾ ਰਹੇ ਨੇ ਰਾਤ ਨੂੰ, ਰਾਤ ਬਿਲਕੁਲ ਖਾਮੋਸ਼ੀ ਹੈ, ਰਾਤ ਬੰਦੇ ਨੂੰ ਸੋਚਣ ਦਾ ਵਕਤ ਦਿੰਦੀ ਏ, ਤੂੰ ਦੇਖ ਕਿਹੜੀ ਥਾਂ ਤੇ ਬੈਠੇ। ਬਾਬਾ ਜੀ ਨੇ ਕਿਹਾ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਆਹ। ਦਾ ਮਤਲਬ ਇੱਕ ਰਾਤ ਉਹਨਾਂ ਦੀ ਕਿਤੇ ਖਾਲੀ ਗਈ, ਕਹਿਣ ਲੱਗੇ ਅੱਜ ਖੇਡ ਨਹੀਂ ਬਣੀ ਤੇ ਰਾਤ ਨਹੀਂ ਉਹ ਨਿਕਲੀ, ਉਹਨਾਂ ਨੂੰ ਪੁੱਛੋ ਜਿਹੜੇ ਰਾਤ ਕਦੀ ਜਾਗ ਕੇ ਖਿੰਨ ਵੀ ਨੀ ਮਾਲਕ ਨੂੰ ਚੇਤੇ ਕਰਦੇ, ਤਾਂ ਹੀ ਸ਼ਾਇਦ ਇਹ ਬਾਬਾ ਜੀ ਨੇ ਕਿਹਾ। ਤੇ ਦੂਜੇ ਪਾਸੇ ਹਜ਼ੂਰ ਨੇ ਸ਼ਬਦ ਕਹਿ, ਅਸੀਂ ਉਹ ਬਚਨ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਉਹ ਇੱਕ ਦਿਨ ਅੱਗੇ ਵੀ ਪ੍ਰਮਾਣ ਦਿੱਤਾ ਸੀ ਕਿ ਕਰਮਹੀਨ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਇੱਕ ਰਾਤ ਦੇ ਦੇ, ਰਾਤ ਮੰਗ ਲੈ ਕੋਈ, ਆਉਣਾ ਫਿਰ ਨਦਰੇ ਕਰਮ ਤੇ। ਉਹ ਰਾਤ ਬਹੁਤ ਕੁਝ ਦੇ ਸਕਦੀ ਹੈ। ਜਦੋਂ ਮਿੱਥ ਕੇ ਕੋਈ ਰਾਤ ਬੈਠਦਾ ਸਿਮਰਨ ਵਿੱਚ, ਮਿੱਥ ਕੇ ਬੈਠਦਾ ਮਾਲਕ ਦੀ ਯਾਦ ਵਿੱਚ, ਤੇ ਸਾਰੀ ਰਾਤ ਜਾਗ ਕੇ ਜਦੋਂ ਪੁਕਾਰਦਾ, ਵਿਰਾਹ ਵਿੱਚ ਕਦੀ ਰੋਂਦਾ, ਰੰਗ ਹੱਸੈ ਰੰਗ ਰੋਵੈ, ਚੁੱਪ ਹੀ ਕਰ ਜਾਏ ਪਰ ਇਕੱਲਿਆਂ ਨਾਲੇ ਵਾਪਰਦਾ ਸੱਚਾਈ ਜੇ, ਵੇਖ ਕੇ ਕਿਸੇ ਨੂੰ ਰੋਣਾ ਨਹੀਂ ਆਉਂਦਾ। ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਅਚਨਚੇਤ ਇੱਕ ਉਬਾਲਾ ਆਉਂਦਾ ਕਿ ਜਿਵੇਂ ਫਲੱਡ ਆਉਂਦਾ ਤੇ ਦਰਿਆਵਾਂ ਦੇ ਕਿਨਾਰੇ ਸਾਰੇ ਸਾਫ ਕਰਕੇ ਚਲਾ ਜਾਂਦਾ। ਜਦੋਂ ਸ਼ਬਦ ਜਪਦਿਆਂ ਜਪਦਿਆਂ ਅੰਦਰੋਂ ਬਿਰਹਾ ਦਾ ਇੱਕੋ ਦਮ ਫਲੋ ਆਉਂਦਾ, ਹੜ ਆਉਂਦਾ, ਕਰੋੜਾਂ ਜਨਮਾਂ ਦੀ ਕਿਨਾਰਿਆਂ ਤੇ ਪਈ ਮੈਲ ਨੂੰ ਹੁੰਝ ਕੇ ਲੈ ਜਾਂਦਾ। ਪਰ ਉਹ ਆਪਣੇ ਆਪ ਨਹੀਂ, ਇਹ ਵੀ ਉਹਦੀ ਦਾਤ ਹੈ। ਫਿਰ ਉਸ ਰਾਤ ਵਿੱਚ ਕਿਤੇ ਨੀਂਦ ਆ ਜਾਏ, ਸਿਮਰਨ ਕਰਦਿਆਂ ਹੁੰਦਾ, ਫਿਰ ਅਸੀਂ ਪੁੱਛਦੇ ਹਾਂ ਵੀ ਬਹਿ ਕੇ ਉੱਠ ਕੇ, ਤੇ ਮੈਂ ਤਾਂ ਕਹਿੰਦਾ ਬਾਬਾ ਜੀ ਨੇ ਇੱਕੋ ਗੱਲ ਮੁਕਾਈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕੰਮ। ਤੇਰਾ ਸਦਾ ਕੰਮ ਇਹ, ਤੂੰ ਉੱਠਿਆ ਰਹੋ, ਤੂੰ ਬੈਠਾ ਰਹੋ, ਤੂੰ ਜਾਗਦਾ ਰਹੋ, ਤੂੰ ਸੁੱਤਾ ਰਹੋ, ਕੋਈ ਕੰਮ ਹੋਵੇ। ਫਿਰ ਜਦੋਂ ਉਹ ਰਾਤ ਬਿਰਹਾ ਵਿੱਚ ਨਿਕਲਦੀ ਹੈ, ਸਤਿਗੁਰੂ ਕਰੇ ਕਿਰਪਾ, ਤੁਹਾਡੇ ਚ ਬਹੁਤ ਕਮਾਈਆਂ ਵਾਲੇ ਬੈਠੇ ਹੋਣਗੇ, ਪਰ ਜੇ ਕਿਸੇ ਨੂੰ ਰਾਤ ਵਸਲ ਦੀ ਮਿਲ ਜਾਏ, ਵਸਲ ਦੀ ਨਾ ਮਿਲੇ, ਬਿਰਹਾ ਦੀ ਮਿਲ ਜਾਏ, ਬਿਰਹਾ ਦੀ ਨਾ ਮਿਲੇ, ਘੱਟੋ ਘੱਟ ਮੂੰਹ ਬੋਲਣ ਦੀ ਦੇ ਦੇ, ਤੇ ਜੇ ਕਿਤੇ ਰਾਤ ਸੁੱਤਿਆਂ ਸਿਮਰਦਿਆਂ ਸਿਮਰਦਿਆਂ ਨੀਂਦ ਆ ਜਾਏ, ਉਸ ਨੀਂਦ ਵਿੱਚ ਜਿਹਨੂੰ ਪੁਕਾਰਨੇ ਹਾਂ, ਕਈ ਵਾਰੀ ਸੁਪਨਿਆਂ ਵਿੱਚ ਝਲਕੇ ਮਾਰਨ ਲੱਗ ਪੈਂਦਾ ਹੈ। ਉਂਝ ਬਾਬਾ ਜੀ ਨੇ ਕਿਹਾ ਕਿ ਰਹਿਣ ਗਵਾਈ ਸੋਏ ਕੈ, ਗਵਾਚ ਗਿਆ ਰਾਤ ਤੇਰੀ ਤੂੰ ਸੁੱਤਾ। ਤੇ ਜਿਸ ਦਿਨ ਅਭਿਆਸ ਕਰਦਿਆਂ ਕਰਦਿਆਂ ਸੁਪਨੇ ਵਿੱਚ ਪਿਆਰੇ ਦੀ ਝਲਕ ਮਿਲੀ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਅੱਖਾਂ ਮੀਟ, ਸੌ ਕੀ ਪਤਾ ਨੀਂਦ ਦੇ ਵਿੱਚ ਫਿਰ ਪਿਆਰਾ ਆ ਜਾਏ। ਮੈਂ ਰਵੰਦੀ ਸਭ ਜਗ ਰੁਨਾ, ਕਿੱਡੀ ਵੱਡੀ ਦਰਦ ਹੋਵੇਗੀ ਇਸ ਰੋਣ ਵਿੱਚ। ਉਸ ਦਰਦ ਨੇ ਪੂਰੀ ਦੁਨੀਆ ਕੰਬਾ ਕੇ ਰੱਖ ਦਿੱਤੀ, ਸਭ ਜਗ ਰੁਨਾ। ਇਹਦਾ ਅਰਥ ਬੜਾ ਗਹਿਰਾ ਹੈ। ਅਸੀਂ ਬਿਰਹਾ ਚ ਰੋਏ, ਇਸ ਬਿਰਹਾ ਵਿੱਚ ਜਿੰਨੇ ਵੀ ਹੋਰ ਅਭਿਆਸੀ ਬੈਠੇ ਹੋਣਗੇ, ਇੱਕ ਬਿਰਹਾ ਵਾਲੇ ਦੀ ਕੂਕ ਹਰ ਬਿਰਹਾ ਵਾਲੇ ਦੇ ਅੰਦਰ ਨੂੰ ਪਿਘਲਾ ਕੇ ਰੱਖ ਦਿੰਦੀ ਹੈ। ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਖੋ ਪਿਰੋਂ ਵਿਛੋੜੀ। ਅਗਾਂ ਕੀ ਹੋਇਆ, ਸੁਪਨੇ ਆਇਆ ਭੀ ਗਿਆ, ਆਇਆ ਤੇ ਚਲਾ ਗਿਆ। ਤੇ ਇਹ ਜਿਸ ਦਿਨ ਸੰਗਤ ਦਾ ਸੁਪਨਾ ਆਵੇ, ਮੈਂ ਇਹ ਨਹੀਂ ਵੀ ਕੋਈ ਮਾਸਟਰ ਬਣ ਕੇ ਕਹਿ ਰਿਹਾ, ਮੇਰੀ ਬੇਨਤੀ ਹੈ, ਸੰਗਤ ਦਾ ਸੁਪਨਾ ਆਵੇ, ਗੁਰੂ ਜੀ ਦੀ ਹੋ ਸਕਦਾ ਜਿਹੋ ਜੀ ਕਿਸੇ ਦੀ ਭਾਵਨਾ ਹੋਵੇ ਉਹ ਝਲਕ ਦਾ ਸੁਪਨਾ ਆ ਜਾਏ, ਕਿਸੇ ਗੁਰਮੁਖ ਪਿਆਰੀ ਰੂਹ ਦਾ ਸੁਪਨਾ ਆ ਜਾਏ, ਉਹ ਦਿਨ ਸਾਂਭਣ ਵਾਲਾ ਹੁੰਦਾ, ਕਿਉਂਕਿ ਉਹ ਪਿਆਰਾ ਕੋਈ ਸੁਨੇਹਾ ਘੱਲਦਾ ਪਿਆ ਵੀ ਤੂੰ ਤੇ ਦੇਖ ਤੇਰੀ ਪਾਤੀ ਮੇਰੇ ਤੱਕ ਪਹੁੰਚ ਗਈ, ਮੈਂ ਤੈਨੂੰ ਜਵਾਬ ਦੇ ਦਿੱਤਾ ਹੈ। ਉਮਕੇ ਉਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਅਗਲੀ ਤੋਕੇ ਸੁਨਤ ਸੰਦੇਸ਼ਰੋ ਪ੍ਰਹਿ, ਗ੍ਰਹਿ ਸੇਜ ਵਿਛਾਈ ਕਿਹੜਾ ਸੁਨੇਹਾ। ਤੇ ਬਾਣੀ ਦੇ ਅਰਥ ਤਾਂ ਕਰਨੇ ਪੈਣਗੇ, ਸੁਨਤ ਸੰਦੇਸ਼ਰੋ ਪ੍ਰਹਿ, ਪਿਆਰੇ ਤੇਰਾ ਸੁਨੇਹਾ ਆ ਗਿਆ, ਕਿਹੜਾ ਸੁਨੇਹਾ ਆ, ਅਸਲ ਚ ਜਿਹੜੀ ਪਹਿਲੀ ਤੋਕੇ ਸੁਨੇਹਾ। ਉਮਕੇ ਉਹੀਓ ਮਿਲਣ ਪ੍ਰਭ ਤਾਈ, ਜਿਸ ਦਿਨ ਅੰਦਰ ਕੋਈ ਦਵੈਸ਼ ਨਾ ਹੋਵੇ, ਕਿਸੇ ਈਰਖਾ ਦੀ ਗੱਲ ਨਾ ਹੋਵੇ, ਬਿਲਕੁਲ ਟਿਕਿਆ ਹੋਵੇ, ਅੰਦਰ ਸਿਰਫ ਉਮਾ ਹੋਵੇ, ਉਛਾਲਾ ਹੋਵੇ ਕਿ ਪਿਆਰਿਆ ਤੈਨੂੰ ਪਾਣਾ। ਜਿਸ ਦਿਨ ਤੇਰੇ ਅੰਦਰ ਚਾਹ ਬਣੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦਿਨ ਚਾਹ ਗੁਰੂ ਵੱਲੋਂ ਤੇਰੇ ਘਰ ਸੁਨੇਹਾ ਆਇਆ ਹੁੰਦਾ ਹੈ। ਇਹਨੂੰ ਸਾਂਭ ਲੈ। ਹਜ਼ੂਰ ਨੇ ਕਿਹਾ, ਫੁਰਮਾਇਆ ਸੱਚੀ ਸਰਕਾਰ ਨੇ, ਇੱਕ ਨਾ ਤੁਨ ਰੁਨਾ ਮੇਰੇ ਤਨ ਕਾ ਬਿਰਖਾ, ਜਿਨਹੋਂ ਪਿਰੋਂ ਵਿਛੋੜੀ, ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸੱਕਾ ਤੁਝ ਕਨ ਪਿਆਰੇ, ਭੇਜ ਨਾ ਸੱਕਾਂ ਕੋਏ। ਪਰ ਇੱਕ ਗੱਲ, ਆਓ ਸੁਭਾਗੀ ਨੀਂਦੜੀਏ, ਮਤ ਸ਼ੈ ਦੇਖਾਂ ਸੋਏ। ਸੁਭਾਗੜੀ ਨੀਂਦ, ਖੈਰ ਮੈਂ ਆਪਣੇ ਪ੍ਰਕਰਨ ਵਿੱਚ ਤਰ੍ਹਾਂ ਥੋੜਾ ਜਿਹਾ ਵਿੱਚੋਂ ਇਸ ਤੋਂ ਵਿਸਤਾਰ ਲਈ ਨਿਕਲ ਗਿਆ। ਬਾਬਾ ਜੀ ਨੇ ਕਿਹਾ ਰਾਤ ਕਥੂਰੀ ਵੰਡੀ ਹੈ, ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ, ਸੁੱਤਿਆਂ ਮਿਲਿਆ ਨਾ ਭਾਉ, ਜਿਹੜੇ ਸੁੱਤੇ ਨੇ ਹਿੱਸਾ ਕਿੱਥੋਂ ਮਿਲੇਗਾ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਣ ਕੁਵਾਓ, ਕਿਵੇਂ ਮਿਲਣਗੇ ਜਿਨ੍ਹਾਂ ਦੀਆਂ ਅੱਖਾਂ ਚ ਨੇਸਤੀ ਆ ਗਈ। ਨਾਲ ਫੁਰਮਾਇਓ ਨੇ ਕਿ ਪਹਿਲੇ ਪੈਰੇ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਪਹਿਲੇ ਪੈਰੇ ਫੁੱਲੜਾ ਦੇ ਅਰਥੇ ਕਰਨੇ ਆ ਕਿ ਪਹਿਲਾ ਪੈਰ ਬੰਦਗੀ ਦਾ ਇਸ ਤਰ੍ਹਾਂ ਕਿ ਜਿਵੇਂ ਫੁੱਲ ਖਿੜਿਆ, ਫਲ ਪੀ ਪੱਛਾ ਰਾਤ, ਤੇ ਪਿਛਲੀ ਰਾਤ ਇਬਾਦਤ ਇਸ ਤਰ੍ਹਾਂ ਕਿ ਜਿਵੇਂ ਫਲ ਰਸ ਨਾ ਭਰ ਗਿਆ, ਥੋੜਾ ਜਿਹਾ ਨੂੰ ਵਾਚੀਏ। ਫੁੱਲ ਪਹਿਲਾਂ ਹੁੰਦਾ, ਫਲ ਬਾਅਦ ਚ ਬਣਦਾ। ਹਜ਼ੂਰ ਨੇ ਫੁਰਮਾਇਆ ਕਿ ਜਿਹੜਾ ਪਹਿਲਾਂ ਪੈਰ ਹੈ ਰਾਤ ਦਾ ਬੈਠ ਕੇ ਸਿਮਰਨ ਕਰਨਾ, ਇਹ ਮਾਨੋ ਰਾਤ ਨੂੰ ਡੋਡੀਆਂ ਤਿਆਰ ਹੋ ਗਈਆਂ ਨੇ, ਜਾਗ ਲੱਗ ਗਈ, ਸਵੇਰ ਤੱਕ ਜੰਮ ਜਾਏਗਾ, ਤੱਤ ਆ ਜਾਏਗਾ। ਪਹਿਲਾਂ ਪੈਰ ਜਿਹੜੀ ਭਗਤੀ ਕਰਨੀ ਹੈ, ਸਿਮਰਨ ਕਰਨਾ, ਇਹ ਫੁੱਲ ਬਣ ਗਿਆ ਤੇ ਰਾਤ ਵਾਹਿਗੁਰੂ ਗੁਰੂ ਗੁਰੂ ਜਪਦਿਆਂ ਲੇਟਦਿਆਂ ਸੌਂ ਗਏ। ਤੇ ਸੱਚਾਈ ਇਹ ਵੇ, ਬਦਨ ਆਰਾਮ ਕਰਦਾ, ਸ਼ਬਦ ਸੁੱਤਿਆਂ ਹੋਇਆਂ ਵੀ ਨਾਲ ਚੱਲੀ ਜਾਂਦਾ ਹੈ, ਸੌਂਦੇ ਵਾਹ ਵਾਹ ਉੱਚਰੈ, ਸੁੱਤਿਆਂ ਵੀ ਵਾਹੋ, ਉੱਠਦੇ ਪੀ ਵਾਹੋ ਕਰੇਨ, ਤੇ ਜਦੋਂ ਉੱਠੇ ਉਦੋਂ ਵੀ ਵਾਹਿਗੁਰੂ। ਜਿਹੜਾ ਵਾਹਿਗੁਰੂ ਸ਼ਬਦ ਸੌਣ ਲੱਗਿਆਂ ਅਭਿਆਸ ਕੀਤਾ, ਰਾਤ ਇੰਨਾ ਅਭਿਆਸ ਚੱਲਿਆ ਕਿ ਸਵੇਰੇ ਦਿਨ ਚੜਿਆ ਕੋਈ ਜਿਹਾ ਰਸ ਆ ਗਿਆ ਜਿਵੇਂ ਫਲ ਪੱਕ ਗਿਆ ਸੀ। ਫੁੱਲ ਹੋਵੇਗਾ ਤੇ ਫਲ ਪੱਕੇਗਾ ਨਾ। ਪਹਿਲੇ ਪੈਰੇ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਜਦੋਂ ਇੱਥੇ ਬਾਬਾ ਜੀ ਨੇ ਕਿਹਾ ਸਾਈ ਕੰਨੋ ਦਾਤ, ਫਿਰ ਉਸ ਤੋਂ ਕਵਲਾਈਏ, ਜਿਨ ਕੋ ਨਦਰ ਕਰਮ ਦਾਤ, ਤੇ ਮਹਾਰਾਜ ਜੀ ਨੇ ਨਾਲ ਹੀ ਕਹਿ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾ, ਜਿਨ ਕੋ ਨਦਰ ਕਰਨ, ਜਿਸ ਉੱਪਰ ਮਾਲਕ ਦੀ ਨਦਰ ਖੋ ਜਾਏ ਪਿਆਰਿਓ, ਉਹ ਨਦਰ ਫਿਰ ਇਸ ਕਾਰ ਵੱਲ ਆਉਂਦੀ, ਉਸ ਨਦਰ ਚ ਬੜੀ ਵੱਡੀ ਤਾਕਤ ਹੈ। ਨਦਰ ਬਸ ਉਹਦੀ ਨਜ਼ਰ ਤੇ, ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ ਜਿਨ੍ਹਾਂ ਨੂੰ ਨਦਰ ਮਿਲੀ, ਉਹਨਾਂ ਸ਼ੁਕਰਾਨੇ ਵਿੱਚ ਕਿਹਾ ਐਸੀ ਲਾਲ ਤੁਝ ਬਿਨ ਕੌਣ ਕਰੇ, ਤੇਰੀ ਨਦਰ ਸੀ ਨਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮੱਥ ਹੈ, ਛਤਰ ਧਰੈ ਜਾਂ ਕੀ ਛੋਤ ਜਗਤ ਕੋ ਲਾਗੈ, ਜਿਹਦੇ ਤੋਂ ਲੋਕ ਨਫ਼ਰਤ ਕਰਦੇ ਨੇ ਪਰਛਾਵੇਂ ਤੋਂ, ਤਾਂ ਪਰ ਤੂੰ ਹੀ ਧਰੈ, ਤੂੰ ਹੀ ਧਰੈ ਨਦਰ ਹੈ, ਤਾਂ ਪਰ ਤੂੰ ਹੀ ਧਰੈ, ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਹੁਣ ਆਮ ਅਸੀਂ ਲੋਕ ਗੱਲ ਲੁਕਾਵਾਂਗੇ, ਮੈਨੂੰ ਸਭ ਕੁਝ ਆਉਂਦਾ, ਦੂਜੇ ਨੂੰ ਕੀ ਪਤਾ। ਰਵਿਦਾਸ ਸਾਹਿਬ ਕਹਿਣ ਲੱਗੇ ਮੇਰੇ ਤੇ ਨੀ ਕੱਲੀ, ਜਿਹੜੀ ਮੇਰੇ ਤੇ ਨਦਰ ਵਾਪਰੀ, ਨਾਮ ਦਿਓ ਕਬੀਰ ਤਰਲੋਚਨ ਸਦਨਾ ਸਹਿਨ ਤਰੈ, ਇਹ ਨਦਰ ਕਬੀਰ ਸਾਹਿਬ ਤੇ ਹੋਈ, ਨਾਮਦੇਵ ਜੀ ਤੇ ਹੋਈ, ਸਦਨਾ ਜੀ ਤੇ ਹੋਈ, ਸਹਿਣ ਜੀ ਤੇ ਹੋਈ। ਨਾਮ ਦਿਓ ਕਬੀਰ ਤਰਲੋਚਨ ਸਦਨਾ ਸਹਿਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਓ ਤੇ ਸਭ ਹੈ ਸਰੈ। ਉਸ ਨਦਰ ਵਿੱਚ ਕਿੰਨੀਆਂ ਵੱਡੀਆਂ ਅਜ਼ਮਤਾਂ ਨੇ, ਕਿੱਡੀ ਵੱਡੀ ਰਹਿਮਤ ਹੈ। ਪਰ ਵਾਹਿਗੁਰੂ ਜੀ ਤਰਸ ਕਰੋ, ਜੇ ਨਦਰੇ ਕਰਮ ਹੋ ਜਾਏ ਤੇ ਜ਼ਿੰਦਗੀ ਘੜੀ ਜਾਂਦੀ ਏ, ਜੇ ਨਦਰ ਉਪੱਠੀ ਹੋ ਜਾਏ ਤੇ ਪਾਤਸ਼ਾਹ ਵੀ ਮੰਗਣ ਲੱਗ ਪੈਂਦੇ ਨੇ। ਨਦਰ ਉਪੱਠੀ ਜੇ ਕਰੇ ਸੁਲਤਾਨਾ, ਕਾ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਹਜ਼ੂਰ ਕਹਿ ਰਹੇ ਨੇ ਭਾਈ ਜੱਟ ਇੰਦਰੀਆਂ ਨੂੰ ਰੋਕਣਾ, ਮੰਨ ਲਿਆ ਜੇ ਤੂੰ ਕਮਾਈ ਕਰ ਰਿਹਾ, ਸਤਿਗੁਰੂ ਤਰਸ ਕੀਤਾ, ਤੇਰੇ ਇੰਦਰੇ ਕਾਬੂ ਆ ਗਏ, ਮਨ ਤੇਰਾ ਟਿਕ ਗਿਆ, ਤੇਰੇ ਕੋਲ ਧੀਰਜ ਬਹੁਤ ਆ ਗਿਆ। ਜੱਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਤੇਰੇ ਕੋਲ ਅਚਲ ਮਤ ਆ ਗਈ, ਵੇਦ ਹਥਿਆਰ ਤੇਰੇ ਕੋਲ ਗਿਆਨ ਆ ਗਿਆ, ਜੱਤ ਆ ਗਿਆ ਤੇਰੇ ਕੋਲ ਧੀਰਜ ਆ ਗਿਆ, ਅਚਲ ਮਤ ਆ ਗਈ, ਗਿਆਨ ਆ ਗਿਆ, ਵੇਦ ਹਥਿਆਰ ਭਉ ਖੱਲਾ ਤੇਰੇ ਕੋਲ ਡਰ ਆ ਗਿਆ, ਅਗਨ ਤਪ ਤਾਓ ਤੇਰੇ ਕੋਲ ਤਪੱਸਿਆ ਦੀ ਅਗਨ ਵੀ ਹੋ ਗਈ, ਭਾਂਡਾ ਪਾਓ ਤੇਰੇ ਕੋਲ ਭਾਵਨਾ ਦਾ ਭਾਂਡਾ ਵੀ ਆ ਗਿਆ, ਅੰਮ੍ਰਿਤ ਤਿਤ ਟਾਲ ਉਹਦੇ ਵਿੱਚ ਨਾਮ ਅੰਮ੍ਰਿਤ ਸ਼ਬਦ ਟਲ ਗਿਆ, ਘੜੀਆ ਸ਼ਬਦ ਸੱਚੀ ਟਕਸਾਲ ਸੱਚੀ ਟਕਸਾਲ ਵਿੱਚ ਜ਼ਿੰਦਗੀ ਰੂਪ ਸ਼ਬਦ ਘੜਿਆ ਗਿਆ, ਪਰ ਘੜਨ ਤੋਂ ਬਾਅਦ ਇੱਕ ਸ਼ੁਕਰਾਨੇ ਦੀ ਅਰਦਾਸ ਕਰਦੀ, ਆਪਣਾ ਦਾਵਾ ਨਾ ਕਰੀ, ਅਰਦਾਸ ਕਰੀ ਜਿਨ ਕੋ ਨਦਰ ਕਰਮ ਤਿੰਨ ਕਾਰ, ਜਿਸ ਉੱਪਰ ਮਾਲਕ ਜੀ ਤੁਹਾਡੀ ਨਦਰੇ ਕਰਮ ਹੋ ਜਾਏ। ਇਹ ਕਾਰ ਇਹ ਕੰਮ ਬੰਦਗੀ ਦਾ ਉਹ ਕਰਦੇ ਨੇ ਜਿਸ ਉੱਪਰ ਤੁਹਾਡੀ ਬਖਸ਼ਿਸ਼ ਹੋ ਜਾਏ। ਜਾਂ ਤੂੰ ਤੁਸੈ ਮਿਹਰਵਾਨ ਅਚਿੰਤ ਵਸੈ ਮਨ ਮਾਹੇ, ਜਾਂ ਤੂੰ ਤੁਸੈ ਮਿਹਰਵਾਨ ਨਵਨਿਦ ਘਰ ਹੀ ਘਰ ਮੈਂ ਪਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਨਾਨਕ ਸੱਚ ਸਮਾਏ ਜੇ ਤੇਰੀ ਨਦਰ ਹੋ ਜਾਏ। ਫਿਰ ਜਦੋਂ ਸਤਿਗੁਰੂ ਹੁਣ ਨਦਰ ਲਈ ਆਪਾਂ ਕਹਾਂਗੇ ਕੀ ਕਰਨਾ ਚਾਹੀਦਾ, ਗੁਰਮੁਖੋ ਨਦਰ ਮਾਲਕ ਦੇ ਹੱਥ ਚ, ਸਿਰਫ ਇੱਕ ਅਰਦਾਸ ਹੈ। ਅਰਦਾਸ ਵਿੱਚ ਬੜੀ ਵੱਡੀ ਸ਼ਕਤੀ, ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ। ਜਦੋਂ ਗੁਰੂ ਨਦਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਨਦਰ ਦਾ ਕਦੀ ਕੋਈ ਮਜ਼ਾਕ ਨਾ ਉਡਾਏ। ਇੱਕ ਆਦਮੀ ਕੱਲ ਤੱਕ ਨਸ਼ਾ ਪੀ ਰਿਹਾ, ਦਾਰੂ ਪੀ ਰਿਹਾ, ਕੋਈ ਕਰਮ ਕਰ ਰਿਹਾ, ਮੱਥਾ ਟੇਕਣ ਆਇਆ, ਉਹਦੇ ਤੇ ਨਦਰ ਹੋ ਗਈ, ਸ਼ਬਦ ਕੰਨਾਂ ਚ ਪਿਆ, ਨਦਰ ਹੋ ਗਈ, ਦੂਜੇ ਦਿਨ ਉਹ ਟੇਕ ਕੇ ਬੈਠ ਗਿਆ, ਉਹਦੇ ਬੀਤੇ ਹੋਏ ਦਿਨ ਦਾ ਮਜ਼ਾਕ ਨਾ ਉਡਾਈਏ। ਕਿਉਂਕਿ ਰੱਬ ਦੀ ਨਦਰ ਐਸੀ ਹੈ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਜਦ ਸਤਿਗੁਰ ਧਾਰੈ। ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਪਿਚਾਰੈ, ਕੱਚ ਤੋਂ ਸੋਨਾ ਬਣ ਜਾਂਦੇ ਨੇ, ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦਾ, ਗੁਰਮੁਖੋ ਲੋਹੇ ਤੋਂ ਕੀਮਤੀ ਲਾਲ ਬਣ ਜਾਂਦਾ, ਰੁਲਣ ਵਾਲੇ ਪੱਥਰਾਂ ਨੂੰ ਕੀਮਤੀ ਮਾਨਕ ਬਣਾ ਦਿੰਦਾ, ਜਿਸ ਉੱਪਰ ਮਾਲਕ ਦੀ ਆਪਣੀ ਨਦਰੇ ਕਰਮ ਹੋ ਜਾਏ, ਜਿਸ ਉੱਪਰ ਉਹਦੀ ਬਖਸ਼ਿਸ਼ ਹੋਵੇ, ਨਦਰ ਹੋਵੇ। ਇੱਕ ਸਿੱਖ ਇਤਿਹਾਸ ਵਿੱਚੋਂ, ਗੁਰੂ ਇਤਿਹਾਸ ਚੋਂ ਭਾਵਕ ਸਾਖੀ ਰੂਪ ਕਹਿ ਲਓ, ਜਾਂ ਗੁਰੂ ਦੀ ਨਦਰ ਕਿੰਨੀ ਵੱਡੀ ਰਹਿਮਤ ਵਰਤਾਉਂਦੀ, ਉਹ ਮੈਂ ਜ਼ਰੂਰ ਸਾਂਝੀ ਕਰਨੀ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਕੀ ਵਾਰ ਦਾ ਪਾਠ ਕਰਨੇ, ਪੁਰਾਤਨ ਗੁਰਸਿੱਖ, ਮੈਂ ਪਿਛਲੇ ਸਾਲ ਵੀ ਇੱਥੇ ਸ਼ਾਇਦ ਪਹਿਲਾਂ ਕਰੀ ਅਰਜ਼ ਕਰਕੇ ਗਿਆ ਸਾਂ, ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਦਿਆਂ ਬੋਲ ਕੇ ਰਾਮਕਲੀ ਕੀ ਵਾਰ ਦਾ ਪਾਠ ਕਰਨਾ। ਮਨ ਚ ਇੱਕ ਦਿਨ ਆਇਆ ਵੀ ਰਾਮਕਲੀ ਕੀ ਵਾਰ, ਹੁਣ ਇਹਨੂੰ ਇਸ ਤਰ੍ਹਾਂ ਨਾਲ ਲੈਣਾ ਹੈ, ਬਾਣੀ ਚ ਘਾਟੇ ਚ ਵੱਜ, ਬਾਣੀ ਤਾਂ ਇੱਕ ਮਿਸ਼ਰੀ ਦਾ ਪਹਾੜ ਏ, ਜਿੱਥੋਂ ਵੀ ਕੋਈ ਚੱਖੇਗਾ ਅੰਮ੍ਰਿਤ ਹੀ ਅੰਮ੍ਰਿਤ ਹੈ। ਅੰਮ੍ਰਿਤ ਵੇਲੇ ਇਸ ਬਾਣੀ ਦਾ ਪਾਠ ਕਰਨਾ। ਉੱਥੇ ਇੱਕ ਬਿਰਦ ਬਾਬੇ ਦੇ ਸ਼ਬਦ ਸਨ, ਬੜੇ ਚੰਗੇ ਲੱਗੇ, ਕਿਸੇ ਟੀਕਾਕਾਰ ਨਾ ਲਿਖੇ। ਕਹਿਣ ਲੱਗੇ, ਜੇ ਨਿੰਦਿਆ ਕਰਨ ਵਾਲਿਆਂ ਦੇ ਤਨ ਫਟੇ, ਇਸ ਬਾਣੀ ਨੂੰ ਰਸਨਾ ਤੇ ਬਿਠਾਇਆ, ਉਹਨਾਂ ਦੇ ਨਿੰਦਿਆ ਦਾ ਬੱਜਰ ਪਾਪ ਕੱਟਿਆ ਗਿਆ, ਤਾਂ ਪੜ੍ਹਨਿਆ ਮਾਲਕਾ ਚੇਤ ਅਚੇਤ ਪਤਾ ਨੀ ਕਿੰਨੀ ਕੁ ਨਿੰਦਿਆ ਹੋ ਗਈ, ਸਾਨੂੰ ਬਖਸ਼ ਲਈ ਸ਼ਿਫਤ ਪੈ ਕਰਨੇ। ਹੁਣ ਨਦਰ ਵਿੱਚ ਕਿੰਨੀ ਕੁ ਵੱਡੀ ਰਹਿਮਤ ਹੈ। ਹਜ਼ੂਰ ਦੇ ਦਰ ਤੇ ਬਾਬਾ ਸੱਤਾ ਬਲਵੰਡ ਕੀਰਤਨ ਕਰਦੇ ਨੇ, ਤੇ ਕੀਰਤਨ ਕਥਾ ਨੂੰ ਵੀ ਨਦਰ ਚ ਲੈ ਜਾਈਏ, ਇਹਨੂੰ ਆਪਣਾ ਗੁਣ ਨਾ ਬਣਾਈਏ। ਕਿਉਂਕਿ ਜਿੱਥੇ ਆਪਣਾ ਗੁਣ ਆਵੇਗਾ ਉੱਥੇ ਆਪਣਾ ਔਗਣ ਵੀ ਆਵੇਗਾ, ਜਿੱਥੇ ਨਦਰ ਆਵੇਗੀ ਉੱਥੇ ਕੇਵਲ ਬਖਸ਼ਿਸ਼ ਹੋਵੇਗੀ। ਕੀਰਤਨ ਕਰਦੇ ਨੇ, ਸੰਗਤ ਆਉਂਦੀ ਏ, ਸੁਣਦੀ ਏ, ਮਨ ਚ ਸਿਰਫ ਟਕੇ ਦੇਖ ਕੇ ਇੱਕ ਫੁਰਨਾ ਉੱਠ ਪਿਆ, ਖਿਆਲ ਉੱਠਿਆ ਕਿ ਗੁਰੂ ਘਰ ਬੜੀ ਮਾਇਆ ਚੜ੍ਹਦੀ, ਕਦੀ ਵੀ ਫੁਰਨਾ ਬੰਦਾ ਇਹ ਨਾ ਬਣਾਏ। ਕਿਉਂਕਿ ਇਹ ਫੁਰਨੇ ਨਿੱਕੇ ਨਿੱਕੇ ਜਿਹੜੇ ਨੇ, ਕਿਸੇ ਦਿਨ ਕਰਮ ਬਣਦੇ ਨੇ, ਉਹ ਦਿਨ ਦੁੱਖ ਬੜਾ ਦਿੰਦੇ ਨੇ। ਮਨ ਚ ਆਇਆ ਗੁਰੂ ਘਰ ਇੰਨੀ ਮਾਇਆ ਚੜ੍ਹਦੀ, ਤੇ ਤੁਸੀਂ ਸਾਖੀ ਸਾਰੇ ਜਾਣਦੇ ਹੋ, ਜ਼ਿਆਦਾ ਵਿਸਤਾਰ ਚ ਨਹੀਂ, ਇੱਕ ਦਿਨ ਆਪਾਂ ਮਾਇਆ ਹੀ ਮੰਗ ਲਈ ਇੱਕ ਦਿਨ ਦੀ। ਗੁਰਮੁਖੋ ਗੁਰੂ ਕੋਲੋਂ ਵੀ ਇੱਕ ਦਿਨ ਦੀ ਮਾਇਆ ਮੰਗ ਲਈ, ਜੇ ਗੁਰੂ ਕੋਲੋਂ ਇੱਕ ਖਿਣ ਦੀ ਨਦਰ ਮੰਗ ਲੈਂਦੇ ਤੇ ਕਿੱਥੇ ਪਹੁੰਚਦੇ, ਪਰ ਪਹੁੰਚੇ ਫਿਰ ਵੀ ਉੱਥੇ ਕੋਈ ਸ਼ੱਕ ਨਹੀਂ। ਹਜ਼ੂਰ ਨੂੰ ਨਾ ਕਿਹਾ ਚਲੋ ਮਾਇਆ ਉਦਨ ਘੱਟ ਆਈ, ਕੀਰਤਨ ਕਰਨ ਆਏ ਤੁਸੀਂ ਸਾਰੇ ਜਾਣਦੇ ਹੋ, ਪਰ ਇਹਦੇ ਨੈਗੇਟਿਵ ਪੱਖ ਨੀ, ਨਦਰ ਵੱਲ ਤੁਰੀਏ। ਹਜ਼ੂਰ ਗਏ, ਸਿੱਖਾਂ ਨੂੰ ਭੇਜਿਆ, ਨਹੀਂ ਆਏ। ਆਦਿ ਗੁਰੂ ਸਾਹਿਬ ਜੀ ਨੂੰ ਗੁਰੂ ਜੀ ਦੇ ਕੀਰਤਨੀਏ ਨੇ, ਆਦਿ ਗੁਰੂ ਤੋਂ ਨਾਲ ਚੱਲੇ ਆ ਰਿਹਾ ਇਹ ਰਬਾਬੀ, ਮਤਲਬ ਰਬਾਬੀਆਂ ਦੀ ਅੰਸ਼ ਕਹਿ ਲਈਏ ਜਾਂ ਰਬਾਬੀਆਂ ਦੀ ਇੱਕ ਪਰੰਪਰਾ। ਹਜ਼ੂਰ ਆਪ ਚੱਲ ਕੇ ਗਏ, ਸੁਲੀ ਆਇਆ, ਬਿਲਕੁਲ ਪਰਵਾਹ ਨਹੀਂ ਕੀਤੀ, ਬਿਲਕੁਲ ਚੱਲ ਕੇ ਨਹੀਂ ਗਏ, ਪਰ ਜਦੋਂ ਕੀਰਤਨ ਵਾਲਾ ਕਿਤੇ ਵਿਟਰ ਲੱਗਾ ਕਹਿੰਦੇ ਤਾਂ ਕੀ ਹੋਇਆ, ਬਾਬੇ ਨਾਨਕ ਦਾ ਸ਼ਬਦ ਗਾਉਂਦੇ ਨੇ ਸੀ, ਖੁਦ ਚੱਲ ਕੇ ਜਾਵਾਂਗੇ। ਕਹਿ ਆਵਾਜ਼ ਦਿੱਤੀ ਅਕਾਲ ਤਖ਼ਤ ਸਾਹਿਬ, ਇਹਦੇ ਪਿਛਲੇ ਪਾਸੇ, ਉਦੋਂ ਤਖ਼ਤ ਤਾਂ ਨਹੀਂ ਸੀ ਨਾ, ਇਹਦੇ ਪਿਛਲੇ ਪਾਸੇ ਨਾ ਰਬਾਬੀਆਂ ਦਾ ਘਰ ਦੱਸਿਆ ਜਾਂਦਾ, ਹਜ਼ੂਰ ਗਏ। ਗੁਰਮੁਖ ਪਿਆਰੀ ਇੱਕ ਰੂਹ ਲੈ ਕਹਿੰਦੀ, ਉਹ ਦੇਖੋ ਜੋਤ ਨਿਰੰਜਨੀ, ਅਬਚਲੀ ਜੋਤ, ਜਿਹਦਾ ਨਾਮ ਲਿਆ, ਕਹਿ ਰਹੇ ਨੇ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਅਬਚਲੀ ਨਿਰੰਜਨੀ ਜੋਤ ਦਰਵਾਜ਼ਾ ਖੜਕਾ ਰਹੀ ਏ ਕਿ ਗੁਰੂ ਕੇ ਰਬਾਬੀਓ ਕੀਰਤਨ ਕਰੋ, ਟੋਟਾ ਕਿਸੇ ਚੀਜ਼ ਦਾ ਨਹੀਂ। ਪਰ ਅੰਦਰੋਂ ਹੀ ਆਵਾਜ਼ ਆਈ ਕਿ ਅਸੀਂ ਕੀਰਤਨ ਨਹੀਂ ਕਰਨਾ, ਜਿੱਥੇ ਕਰਾਂਗੇ ਸੰਗਤ ਇਕੱਠੀ ਹੋ ਜਾਏਗੀ। ਸ਼ਬਦ ਇੱਥੋਂ ਤੱਕ ਕਹਿ ਦਿੱਤੇ, ਬਾਬੇ ਨਾਨਕ ਨੂੰ ਕੌਣ ਜਾਣੇ ਜੇ ਰਬਾਬੀ ਕੀਰਤਨ ਕਰਦੇ। ਭਾਈ ਮਰਦਾਨਾ ਸਾਹਿਬ ਦਾ ਨਾਂ ਲਿਆ, ਪਰ ਅਸੀਂ ਨਹੀਂ ਉਹਨਾਂ ਦਾ ਜ਼ਿਕਰ, ਕੋ ਸਾਰੀ ਜ਼ਿੰਦਗੀ ਫਿਦਾ ਰਹੇ ਬਾਬਾ ਜੀ ਤੋਂ। ਮਹਾਰਾਜ ਜੀ ਨੇ ਆਦਿ ਗੁਰੂ ਦੀ ਨਿੰਦਿਆ ਦੇ ਸ਼ਬਦ ਕੰਨਾਂ ਚ ਪਏ, ਇੱਕੋ ਸ਼ਬਦ ਕਿਹਾ, ਸਿੱਖੋ ਚੱਲੋ ਆਪਾਂ ਕੀਰਤਨ ਕਰਾਂਗੇ। ਇਹ ਫਿੱਟ ਗਏ ਨੇ, ਹੁਣ ਫਿੱਟ ਗਏ ਸ਼ਬਦ, ਅਮੋਘ ਬਾਣ ਸੀ। ਕੋਈ ਸਿੱਖ ਮੂੰਹ ਨਹੀਂ ਲਾਏਗਾ, ਕਹਿ ਦਿੱਤਾ ਜਿਹੜਾ ਲਾਏਗਾ ਨਸ਼ਰ ਕੀਤਾ ਜਾਏਗਾ। ਡਿਟੇਲ ਚ ਨਹੀਂ, ਨਸ਼ਰ ਕਰਨਾ ਇੱਕ ਸਜ਼ਾ ਹੁੰਦੀ ਸੀ, ਮੁੱਖ ਕਾਲਾ ਕਰਨਾ, ਗਲ ਚ ਜੋੜਿਆਂ ਦਾ ਹਾਰ ਪਾਉਣਾ, ਗਧੇ ਤੇ ਬਿਠਾਉਣਾ, ਪੜਾਣੇ ਕੱਪੜੇ, ਲੀਰਾਂ ਹੋਣੀਆਂ, ਢੋਲ ਵੱਜਣੇ, ਨਸ਼ਰ ਕਰਨਾ। ਹਜ਼ੂਰ ਆ ਗਏ, ਕੀਰਤਨ ਹੋਇਆ, ਸਰਿੰਦਾ ਪਕੜ ਕੇ ਸੰਗਤ ਜੁੜੀ, ਪਰ ਇਹਨਾਂ ਨੂੰ ਕਿਸੇ ਮੁੱਖ ਨਾ ਲਾਇਆ। ਸ਼ਾਇਦ ਭਾਈ ਸਾਹਿਬ ਦੀ ਗੱਲ ਮੈਨੂੰ ਬੜੀ ਭਾਉਂਦੀ ਹੈ, ਭਾਈ ਵੀਰ ਸਿੰਘ ਹੋਣਾ ਦੀ, ਕਹਿੰਦੇ ਨੇ ਗੁਲਾਬ ਦਾ ਫੁੱਲ ਟਾਹਣੀ ਨਾਲ ਜੁੜੇ ਹੀ ਚੰਗਾ ਹੈ। ਠੀਕ ਹੈ ਤੇਰਾ ਸੁਹਾਪਣੇ, ਤੇਰੇ ਕੋਲ ਆਪਣੀ ਮਹਿਕੇ, ਤੇਰੇ ਕੋਲ ਕੋਮਲਤਾ ਹੈ, ਪਰ ਜੜਾਂ ਨੂੰ ਦੇਖ ਕੇ ਨਾ ਮਾਨ ਕਰੀ ਕਿ ਸਾਡੀ ਸੁਗੰਧੀ ਕਰਕੇ ਜੇ ਜੜ ਨਾ ਹੁੰਦੀ ਤੇ ਤੇਰਾ ਵਜੂਦ ਹੀ ਨਹੀਂ ਸੀ ਹੋਣਾ। ਤੂੰ ਬਾਹਰ ਦੇਖ ਕੇ ਕਹਿ ਮੇਰੇ ਕਰਕੇ ਸੰਗਤ, ਮੇਰੇ ਕਰਕੇ ਇੰਨਾ ਕੁਝ ਨਹੀਂ। ਜਿੱਦਣ ਟੁੱਟ ਗਿਓ ਚੇਤੇ ਰੱਖੀ, ਜਿਹੜੇ ਨਾਸਕਾਂ ਨਾਲ ਲਾਉਂਦੇ ਨੇ, ਕੋਟ ਤੇ ਲਾਉਂਦੇ ਨੇ, ਵਾਲਾਂ ਚ ਲਾਉਂਦੇ ਨੇ, ਜਿੱਦਣ ਟੁੱਟ ਗਿਓ ਇੱਕ ਘੜੀ ਤੋਂ ਬਾਅਦ ਤੈਨੂੰ ਕੂੜੇ ਦੇ ਢੇਰ ਤੇ ਸੱਟਣਗੇ। ਭਾਈ ਸਾਹਿਬ ਦੀ ਰਚਨਾ ਸੀ ਨਾ, ਡਾਲੀ ਨਾਲੋਂ ਨਾ ਤੋੜ ਸਾਨੂੰ, ਅਸੀਂ ਖੱਟ ਮਹਿਕ ਦੀ ਲਾਈ, ਗੁਲਾਬ ਤਰਲੇ ਲੈ ਰਿਹਾ। ਡਾਲੀ ਨਾਲੋਂ ਨਾ ਤੋੜ ਸਾਨੂੰ, ਅਸੀਂ ਖੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ, ਜੇ ਤੂੰ ਤੋੜ ਕੇ ਲੈ ਗਿਆ ਸਾਨੂੰ, ਇੱਕ ਜੋਗਾ ਰਹਿ ਜਾ ਸਾਂ, ਉਹ ਵੀ ਪਲਕ ਝਲਕਦਾ ਮੇਲਾ, ਰੂਪ ਮਹਿਕ ਨਸ ਜਾਈ। ਟੁੱਟ ਗਏ ਸੱਚਮੁੱਚ, ਤਨ ਫਟਿਆ, ਗੁਰੂ ਕੇ ਫਿਟਕੇ ਹੋਏ ਨੂੰ ਕਿਸੇ ਮੁੱਖ ਨਾ ਲਾਇਆ। ਅਖੀਰ ਲਾਹੌਰ ਪਹੁੰਚੇ, ਭਾਈ ਲੱਦਾ ਸਾਹਿਬ ਦਾ ਆਪ ਸਾਰੇ ਜਾਣਦੇ ਹੋ, ਉਹਨਾਂ ਨੇ ਆਪਣੇ ਆਪ ਨੂੰ ਪਹਿਲਾਂ ਨਸ਼ਰ ਕੀਤਾ, ਮੁੱਖ ਤੇ ਕੱਪੜੇ ਉਹ ਜਿਹੇ ਸਭ ਕੁਝ ਬਣਾ ਕੇ ਅੱਗੇ ਢੋਲ ਵੱਜਦਾ ਆਇਆ। ਸਿਰਫ ਜੋ ਤੱਤ ਬੇਨਤੀ ਕਰਨੀ ਹੈ, ਹਜ਼ੂਰ ਨੇ ਕਿਹਾ ਢੋਲ ਕੱਸਦਾ, ਕਹਿਣ ਲੱਗੇ ਭਾਈ ਲੱਦਾ ਸਾਹਿਬ ਆ ਰਹੇ ਨੇ, ਕਹਿੰਦੇ ਢੋਲ ਵਜਾਉਂਦੇ ਆ ਹਜ਼ੂਰ ਨਾਲ ਸੱਤਾ ਬਲਵੰਡ, ਕਹਿੰਦੇ ਨੇ ਫਿਟਕੇ ਹੋਏ। ਮਹਾਰਾਜ ਦੱਸਣ ਵਾਲਾ ਰੋ ਪਿਆ, ਮਹਾਰਾਜ ਜੋ ਤੁਸੀਂ ਕਿਹਾ ਸਿੱਖ ਨੂੰ ਹੁਕਮ ਨੂੰ ਮੰਨ ਕੇ ਆਇਆ, ਧੰਨ ਗੁਰੂ ਅਰਜੁਨ ਸਾਹਿਬ ਬਾਹਰ ਆਏ, ਉਹ ਉੱਤੇ ਬੈਠੇ ਨੇ, ਕਿੱਡਾ ਵੱਡਾ ਪਰਉਪਕਾਰ ਹੋਵੇਗਾ ਕਿਸੇ ਦੇ ਪਰਦੇ ਢੱਕਣੇ। ਸੱਚਾਈ ਜੇ ਜਿੰਨਾ ਕਿਸੇ ਦੇ ਕੋਈ ਪਰਦੇ ਫੋਲਦਾ ਉਹਨਾਂ ਆਪਣੇ ਆਪ ਨੂੰ ਨਗਨ ਕਰ ਰਿਹਾ, ਜਿੰਨਾ ਕਿਸੇ ਦੇ ਕੋਈ ਪਰਦੇ ਢੱਕਦਾ ਉਹ ਆਪਣੇ ਪਰਦੇ ਬਣਾ ਰਿਹਾ। ਭਾਈ ਸਾਹਿਬ ਨੇ ਕਿਹਾ ਸਿਰਫ ਇੱਕ ਲੰਗੋਟੀ ਰੂੜੀ ਦੁਰਭਾਸ਼ਾ ਰਿਸ਼ੀ ਦੀ, ਤੇ ਦ੍ਰੋਪਦੀ ਨੇ ਪਾੜ ਕੇ ਕੱਪੜਾ ਸਟਿਆ, ਉਹਨੇ ਕਿਹਾ ਬੇਟਾ ਮੇਰੇ ਨਗੇਜ ਨੂੰ ਢੱਕਣ ਵਾਲੀਏ, ਭਗਵਾਨ ਤੇਰਾ ਨਗੇਜ ਵੀ ਢੱਕੇਗਾ। ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮਨੀਸ਼ਰ ਹੈ, ਤਾਂ ਤੇ ਸਭਾ ਮਦ ਬਹਿਓ ਬਸਣ ਪ੍ਰਵਾਜ। ਪਰਦਾ ਢੱਕਣਾ, ਪਰਦੇ ਲਾਣੇ ਬੜੇ ਸੌਖੇ ਨੇ, ਪਰਦਾ ਉਹੀ ਢੱਕ ਸਕਦਾ ਜਿਹਦੇ ਅੰਦਰ ਰੱਬ ਦਾ ਦਰਦ ਹੋਵੇ। ਉਹ ਸੋਚਦਾ ਹੈ ਕਿ ਜੇ ਅੱਜ ਇਸ ਦੇ ਬੱਚਿਆਂ ਨਾਲ, ਇਸ ਦੀ ਧੀ, ਇਸ ਦੀ ਬੇਟੀ, ਇਸ ਦੀ ਨੂੰਹ ਨਾਲ ਵਾਪਰਿਆ, ਮੈਂ ਢੋਲ ਵਜਾ ਰਿਹਾ, ਕੱਲ ਨੂੰ ਮੇਰੇ ਨਾਲ ਨਾ ਵਾਪਰ ਜਾਏ, ਤੂੰ ਪਰਦਾ ਪਾ, ਪਰਮਾਤਮਾ ਤੇਰੇ ਤੇ ਪਰਦੇ ਪਾਏਗਾ। ਖੈਰ ਉਹ ਸਿੱਖ ਉਸ ਦਿਨ ਖਲੋਤਾ, ਉਹਦੇ ਮੁੱਖ ਹਜ਼ੂਰ ਸਾਹਮਣੇ ਆਏ। ਸੱਚੀ ਸਰਕਾਰ ਨੇ ਭਾਈ ਲੱਦਾ ਸਾਹਿਬ ਨੂੰ ਦੇਖਿਆ, ਕਹਿਣ ਲੱਗੇ ਭਾਈ ਲੱਦਾ ਸਾਹਿਬ ਜੀ ਨੂੰ ਇਹ ਕੀ? ਕਹਿਣ ਲੱਗੇ ਆਪ ਜੀ ਦਾ ਹੁਕਮ ਮੰਨਿਆ। ਅਗਲੇ ਜਿਹੜੇ ਸ਼ਬਦ ਗਏ ਉਹਨਾਂ ਵੱਲ ਧਿਆਨ ਦਿਆ, ਜੇ ਕਿਵੇਂ ਆਏ, ਪਿੱਛੇ ਖਲੋਤੇ ਨੇ ਦੋਨੋਂ ਭਰਾ, ਨੀਵੇਂ ਨੇ। ਭਾਈ ਲੱਦਾ ਸਾਹਿਬ ਕਹਿੰਦੇ ਦਾਤਾ ਤੇਰੇ ਦਰ ਤੋਂ ਫਿਟਕਿਆ ਹੋਇਆ ਦਾ ਫਿਟਕਿਆ ਵਕੀਲ ਬਣ ਕੇ ਆਇਆ। ਸ਼ਬਦ ਦੇਖੋ, ਤੇਰੇ ਦਰ ਦੇ ਫਿਟਕਿਆਂ ਦਾ ਫਿਟਕਿਆ ਵਕੀਲ ਬਣ ਕੇ ਆਇਆ। ਹੇ ਅਬਚਲੀ ਜੋਤ, ਹੇ ਨਿਰੰਜਨੀ ਛੱਤ ਦੇ ਮਾਲਕ, ਮੈਨੂੰ ਪਤਾ ਤੇਰੇ ਮੁਰਸ਼ਦ ਤੇਰੇ ਰਾਬਰ ਉਹਦੀ ਬੇਅਦਬੀ ਵਿੱਚ ਇਹਨਾਂ ਨੇ ਜ਼ਰਬਾਂ ਲਾਈਆਂ, ਤੇਰੇ ਅੰਦਰ ਨੂੰ ਧੂਹ ਪਈ। ਬਸ ਇੱਕੋ ਬੇਨਤੀ ਕਰਨ ਆਇਆ ਕਿ ਸਾਡੇ ਔਗਣ ਨਾ ਦੇਖਿਓ, ਆਪਣੀ ਮਿਹਰ ਵੱਲ ਦੇਖਿਓ। ਬਸ ਆਹ ਹੀ ਗੱਲ ਸੀ, ਸਾਡੇ ਔਗਣ ਨਾ ਚਿਤਾਰਿਓ, ਸਿਰਫ ਮਾਲਕ ਕਿਰਪਾ ਕਰ ਆਪਣੀ ਮਿਹਰ ਦੇਖ, ਕਿਉਂਕਿ ਜੇ ਤੇਰੀ ਨਦਰ ਹੋ ਜਾਏ ਕਿ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਏ। ਇੰਨੇ ਸ਼ਬਦ ਕਹਿ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਅੰਦਰ ਉਹਨਾਂ ਨੇ ਭਾਈ ਲੱਦਾ ਸਾਹਿਬ ਨੂੰ ਸੀਨੇ ਨਾਲ ਲਾਇਆ, ਮੁੱਖ ਧੋਤਾ ਤੇ ਨਾਲ ਇੱਕ ਕਿਰਪਾ ਕੀਤੀ। ਉਹਨੇ ਇਹ ਨਹੀਂ ਕਿਹਾ ਵੀ ਤੁਸੀਂ ਰਬਾਬ ਪਕੜੋ ਤੇ ਕੀਰਤਨ ਕਰੋ। ਕਹਿਣ ਲੱਗੇ ਕੰਮ ਕਰਨ ਲੱਦਾ ਜੀ, ਇਹ ਦੋਨੋਂ ਭਰਾ ਇਸ਼ਨਾਨ ਕਰ, ਜਿਸ ਜ਼ਬਾਨ ਨੇ ਗੁਰੂ ਕੀ ਨਿੰਦਿਆ ਦੇ ਬੋਲ ਕਹੇ ਇਸ ਜ਼ਬਾਨ ਨਾਲ ਸਿਫਤਾਂ ਕਰਨ, ਮੈਂ ਸੋਚਣਾ ਸਤਿਗੁਰੂ ਉਹ ਵਾਪਸ ਆਏ ਤੇਰੀ ਨਦਰ ਵਿੱਚ ਇੰਨੀ ਸ਼ਕਤੀ ਸੀ, ਅੱਗੇ ਬਾਣੀ ਗਾਉਣ ਵਾਲੇ ਸਨ, ਅੱਜ ਤੇਰੀ ਬਾਣੀ ਨੇ ਬਾਣੀ ਉਚਾਰਨ ਕਰਨ ਵਾਲੇ ਬਣਾ ਦਿੱਤੇ, ਬਾਣੀ ਉਚਾ ਗਈ। ਕਿੰਨਾ ਅੰਦਰ ਸ਼ੁੱਧ ਹੋ ਗਿਆ, ਅੱਗੇ ਗਾਉਂਦੇ ਸਨ ਅੱਜ ਉਚਾਰਨ ਲੱਗੇ। ਤੇ ਪਹਿਲਾ ਸ਼ਬਦ ਉਹਨਾਂ ਬਾਬਾ ਜੀ ਲਈ ਕਿਹਾ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਦੈ, ਜਿਨ੍ਹਾਂ ਦੇ ਨਾਮ ਨੇ ਨੂੰ ਅਕਾਲ ਪੁਰਖ ਨੇ ਵੱਡਿਆ ਕੀਤਾ, ਕਿਸੇ ਦੀ ਕੀ ਤਾਕਤ ਬਾਬੇ ਦੇ ਨਾਮ ਨੇ ਨੂੰ ਕੋਈ ਤੱਕੜੀ ਵੀ ਜੋਗ ਸਕੇ, ਨਹੀਂ ਜੋਗ ਸਕਦਾ। ਜਦੋਂ ਗੁਰੂ ਅਰਜਨ ਸਾਹਿਬ ਤੇ ਆਏ, ਸਿਰਫ ਇੱਕ ਤੋਕ ਹੋਰ ਕਹਿ ਦਿਆਂ, ਅੱਗੇ ਜਿੱਦ ਕੀਤੀ, ਇੰਨੇ ਪੈਸੇ ਲੈਣੇ ਨੇ। ਕਹਿਣ ਲੱਗੇ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ, ਦਾਨ ਜੋ ਤੈਨੂੰ ਪੈਂਦਾ ਹੈ ਤੂੰ ਚੁਟਕੀ ਮਿੱਟੀ ਵੀ ਦੇ ਦੇ, ਇਹ ਵੀ ਸੋਨਾ ਹੈ। ਅਖੀਰ ਤੇ ਗੁਰੂ ਅਰਜਨ ਸਾਹਿਬ ਲਈ ਸ਼ਬਦ ਕਹੇ ਕਿ ਮਾਲਕ ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ, ਉਗਵਣੋ ਤੈ ਆਥਵਨੋ ਚੋ ਚੱਕੀ ਕੀਨ ਲੋਵਾ, ਚੜਦੇ ਤੋਂ ਲੈਂਦੇ ਤਾਂ ਗੁਰੂ ਅਰਜਨ ਸਾਹਿਬ ਆਪ ਦਾ ਪ੍ਰਕਾਸ਼ ਹੈ, ਮੇਰੀ ਸਿਰਫ ਇੱਕ ਬੇਨਤੀ ਹੈ, ਉਹਦੀ ਨਦਰ ਵਿੱਚ ਕਿੱਡੀ ਵੱਡੀ ਰਹਿਮਤ ਹੈ। ਮਹਾਰਾਜ ਕਹਿੰਦੇ ਨੇ ਜਿੰਨੇ ਗੁਣ ਨੇ ਸਿੱਖ ਹਰ ਚੀਜ਼ ਨੂੰ ਬਖਸ਼ਿਸ਼ ਵਿੱਚ ਲੈ ਜਾਏ, ਨਦਰ ਵਿੱਚ ਲੈ ਜਾਏ, ਜਿਨ ਕੋ ਨਦਰ ਕਰਮ, ਜਿਸ ਉੱਪਰ ਨਦਰ ਹੋਗੀ ਬਖਸ਼ਿਸ਼ ਹੋ ਗਈ, ਤਿੰਨ ਕਾਰ ਉਹ ਫਿਰ ਨਾਮ ਦੀ ਕਾਰ ਵਿੱਚ ਜੁੱਟ ਗਏ, ਘਾਲਣਾ ਵਿੱਚ ਲੱਗ ਗਏ, ਸਿਮਰਨ ਵਿੱਚ ਲੱਗ ਗਏ, ਬੰਦਗੀ ਵਿੱਚ ਲੱਗ ਗਏ, ਤੇ ਜਿਹੜੇ ਕਾਰ ਵਿੱਚ ਲੱਗੇ ਨਦਰੇ ਕਰਮ ਨਾਲ, ਤੇ ਅਗਲੀ ਬਖਸ਼ਿਸ਼ ਕੀ ਹੋਈ। ਇਹ ਤਾਂ ਜੇ ਸੀ ਸਾਧਨਾ, ਕਾਰ ਸਾਧਨ ਹੈ, ਮੰਜ਼ਿਲ ਕੀ ਹੈ? ਨਾਨਕ ਨਦਰੀ ਨਦਰ ਨਿਹਾਲ। ਹੁਣ ਨਿਹਾਲ ਸ਼ਬਦ ਦੇ ਅਰਥ ਕੀ ਕਰਾਂਗੇ, ਕਿੱਥੋਂ ਅਰਥ ਲੱਭ ਕੇ ਲਿਆਵਾਂਗੇ ਨਿਹਾਲ ਦੇ? ਨਾਨਕ ਨਦਰੀ ਨਦਰ ਨਿਹਾਲ, ਜਿਸ ਉੱਪਰ ਮਾਲਕ ਦੀ ਨਦਰ ਹੋ ਗਈ ਉਹ ਨਿਹਾਲ ਹੋ ਗਿਆ, ਤ੍ਰਿਪਤ ਹੋ ਗਿਆ, ਇਉਂ ਕਹਿ ਲਓ ਨਿਹਾਲ ਹੋਇਆ, ਮਾਲਕ ਦੇ ਵਿੱਚ ਸਮਾ ਗਿਆ। ਸਿਰਫ ਇਹ ਗੁਣ ਇਕੱਲੇ ਬਾਹਰ ਮੁਖੀ ਗਿਆਨ ਨਹੀਂ, ਇਹ ਅੰਦਰੂਨੀ ਜੀਵਨ ਦੀ ਘਾੜਤ ਹੈ, ਜਿਹੜੀ ਚੋਜੀ ਸਤਿਗੁਰੂ ਜੀ ਨੇ ਦਸਵੇਂ ਜਾਮੇ ਸਾਨੂੰ ਰਹਿਤ ਵੀ ਸਿਖਾਇਆ ਵੀ ਆ ਕਰਿਓ ਆ ਨਾ ਕਰਿਓ, ਉਹ ਪਹਿਲੇ ਜਾਮੇ ਨੇ 38ਵੀਂ ਪੌੜੀ ਵੀ ਸੰਦੇਸ਼ ਦੇ ਦਿੱਤਾ ਵੀ ਇਸ ਤਰ੍ਹਾਂ ਜੀਵਨ ਕਮਾਇਓ। 38ਵੀਂ ਪੌੜੀ ਹੀ ਇਸ ਖਾਲਸੇ ਦੇ ਰਹਿਤ ਮਰਿਆਦਾ ਕਹਿ ਲਓ ਤੁਸੀਂ, ਜੋ ਗੁਰੂ ਜੀ ਨੇ ਕਿਹਾ ਇਹ ਤਾਂ ਮਰਿਆਦਾ, ਇਹ ਤਾਂ ਸਾਡਾ ਜੀਵਨ ਹੈ। ਧੰਨ ਗੁਰੂ ਨਾਨਕ ਸਾਹਿਬ, ਕਿਰਪਾ ਕਰਨ ਅਸੀਂ ਹਜ਼ੂਰ ਦੇ ਚਰਨਾਂ ਚੋਂ ਨਦਰ ਮੰਗੀਏ, ਬਖਸ਼ਿਸ਼ ਮੰਗੀਏ, ਤੇ ਜਿਸ ਉੱਪਰ ਉਸ ਦੀ ਨਦਰ ਹੋ ਜਾਏ, ਉਸ ਦੀ ਬਖਸ਼ਿਸ਼ ਹੋ ਜਾਏ, ਉਸ ਦੀ ਕਿਰਪਾ ਹੋ ਜਾਏ, ਉਸ ਦੀ ਰਹਿਮਤ ਹੋ ਜਾਏ, ਫਿਰ ਇੱਥੋਂ ਤੱਕ ਉਹ ਕਾਮੀ ਕ੍ਰੋਧੀ ਵਿਸ਼ਈ ਬੰਦਾ ਵੀ ਸੰਤ ਬਣ ਸਕਦਾ ਹੈ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਅਮੈ ਦ੍ਰਿਸ਼ਟ ਨਦਰ ਕਰਨ, ਜਿਸ ਉੱਪਰ ਉਸ ਦੀ ਅਮੈ ਦ੍ਰਿਸ਼ਟ ਹੋਗੀ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਨਿਦਰਿਆਓ ਜਨਮ ਖਮ ਕਾਲਕ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਗੁਰੂ ਨਾਨਕ ਸਾਹਿਬ। ਕਿਰਪਾ ਕਰਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਸਮੂਹ ਸੰਗਤਾਂ ਦੀ ਭਾਵਨਾ ਨੂੰ ਭਾਗ ਲਾਣ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ, ਸਭ ਤੋਂ ਜ਼ਿਆਦਾ ਗੁਰੂ ਦਾ ਹੀ ਸ਼ੁਕਰ ਜਿਨ੍ਹਾਂ ਸੰਯੋਗ ਬਣਾਇਆ ਆਪ ਸੰਗਤ ਦੇ ਦਰਸ਼ਨ ਦੀਦਾਰਿਆਂ ਲਈ। ਇੰਨੀਆਂ ਕੁ ਸੇਵਾ ਨੂੰ ਆਪ ਪ੍ਰਵਾਨ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਾਨੂੰ ਸਾਰਿਆਂ ਨੂੰ ਸ਼ਬਦ ਦੀ ਲੋਰੀ, ਸ਼ਬਦ ਦਾ ਪਿਆਰ, ਸ਼ਬਦ ਦਾ ਆਨੰਦ, ਸ਼ਬਦ ਹੀ ਜੀਵਨ ਬਣ ਜਾਏ। ਸਤਿਗੁਰੂ ਕਿਰਪਾ ਕਰੇ ਸਮੂਹ ਸੰਗਤ ਦਾ, ਪ੍ਰਬੰਧਕ ਵੀਰਾਂ ਦਾ। ਇੰਨੇ ਦਿਨ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਇਹਨੂੰ ਇਕੱਲੇ ਖੁਸ਼ਾਮਦੀ ਸਮਝ ਨਹੀਂ, ਬਸ ਇੱਕੋ ਸਮਝਿਓ ਜਿਵੇਂ ਤੋਤਲੀ ਜ਼ਬਾਨ 'ਚ ਬੱਚਾ ਬੋਲੇ, ਮਾਂ ਨਹੀਂ ਚਿਤਾਰਦੀ, ਬੋਲਣਾ ਦੱਸਦੀ ਹੈ। ਸੰਗਤ ਬਖਸ਼ ਦੇ, ਪ੍ਰੇਰਨਾ ਦੇ, ਅਸੀਸ ਬਖਸ਼ੇ ਤਾਂ ਜੋ ਸ਼ਬਦ ਕਮਾ ਸਕੀਏ, ਸ਼ਬਦ ਵਿਚਾਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।